ਸਤਨਾਮ ਵਾਹਿਗੁਰੂ ਸਾਹਿਬ ਜੀਓ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸ੍ਰੀ ਰਾਗ ਮਹੱਲਾ ਪਹਿਲਾ ਘਰ ਪਹਿਲਾ ਅਸ਼ਟਪਦੀਆ ਆਖ ਆਖ ਮਨ ਵਾਵਣਾ ਜਿਉ ਜਿਉ ਜਾਪੈ ਵਾਏ ਜਿਸ ਨੂੰ ਵਾਏ ਸੁਣਾਈਐ ਸੋ ਕੇਵਡ ਕਿਤ ਥਾਏ ਆਖਣ ਵਾਲੇ ਜਿਤੜੇ ਸਭ ਆਖ ਰਹੇ ਲਿਵਲਾਏ ਬਾਬਾ ਅਲਹੁ ਅਗਮ ਅਪਾਰ ਪਾਕੀ ਨਾਈ ਪਾਕ ਥਾਏ ਸੱਚਾ ਪਰਵਦਗਾਰ ਰਹਾਉ ਤੇਰਾ ਹੁਕਮ ਨਾ ਜਾਪੀ ਕੇਤੜਾ ਲਿਖ ਨਾ ਜਾਣੈ ਕੋਏ ਜੇ ਸੌ ਸਾਇਰ ਮੇਲੀਐ ਹੈ ਤਿਲ ਨਾ ਪੁਜਾਵੈ ਹੈ ਰੋਏ ਕੀਮਤ ਕਿਨੈ ਨਾ ਪਾਈਆ ਸਭ ਸੁਣ ਸੁਣ ਆਖ ਹੈ ਸੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਪਾਤਸ਼ਾਹ ਦੀਨ ਦੁਨੀਆ ਦੇ ਮਾਲਕ ਲੋਕ ਪਰਲੋਕ ਦੇ ਦਾਤੇ ਸਰਬ ਕਲਾ ਸਮਰੱਥ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਅਪਾਰ ਬਖਸ਼ਿਸ਼ ਦਾ ਸਦਕਾ ਹਜ਼ੂਰ ਦੇ ਇਸ ਅਸਥਾਨ ਸੋ ਘਰ ਵਿਖੇ ਚੱਲਦੀ ਲੜੀਵਾਰ ਗੁਰਮਤ ਵਿਚਾਰ ਵਿਆਖਿਆ ਵਿੱਚ ਅੱਜ ਦੇ ਸ਼ਬਦ ਅੰਗ 53 ਤੇ ਸ੍ਰੀ ਰਾਗ ਵਿੱਚ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੀ ਰਸਨਾ ਤੋਂ ਉਚਾਰਨ ਕੀਤੇ ਹੋਏ ਬਚਨ ਅਸ਼ਟਪਦੀਆਂ ਦੇ ਵਿੱਚ ਸੁਭਾਏਮਾਨ ਨੇ। ਸਤਿਗੁਰੂ ਪਾਤਸ਼ਾਹ ਜੀ ਨੇ ਇਸ ਪਹਿਲੇ ਸ਼ਬਦ ਵਿੱਚ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਨਾਲ ਜੁੜਨ ਵਾਸਤੇ ਜੁਗਤ ਤਰੀਕਾ ਢੰਗ ਦੱਸਿਆ ਹੈ, ਕਿਉਂਕਿ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਸਮੁੱਚੀ ਬਾਣੀ ਵਿੱਚ ਭਾਵੇਂ ਬਹੁਤ ਸਾਰੀਆਂ ਪਰੰਪਰਾਵਾਂ ਦੇ ਉੱਤੇ ਵਿਚਾਰਾਂ ਦਿੱਤੀਆਂ ਗਈਆਂ ਨੇ, ਪਰ ਵਿਸ਼ੇਸ਼ ਤੌਰ ਤੇ ਜੋ ਮੁੱਖ ਕਾਰਜ ਹੈ ਉਹ ਕਾਰਜ ਹੈ ਵਾਹਿਗੁਰੂ ਦੇ ਚਰਨਾਂ ਦੇ ਨਾਲ ਜੁੜਨਾ। ਉਹਦੇ ਵਾਸਤੇ ਸਹਾਇਕ ਸਹਾਇਤਾ ਕਰਨ ਵਾਸਤੇ ਬਹੁਤ ਸਾਰੀਆਂ ਵਿਚਾਰਾਂ ਦਿੱਤੀਆਂ ਨੇ, ਪਰ ਜਦੋਂ ਅਸੀਂ ਸਾਰੇ ਸ਼ਬਦਾਂ ਨੂੰ ਪੜ੍ਹਨੇ ਹਾਂ ਤੇ ਮੁੱਦਾ ਪਿੱਛੇ ਇੱਕੋ ਹੀ ਹੈ ਕਿ ਇਹ ਜੀਵ ਵਾਹਿਗੁਰੂ ਦੇ ਵਿੱਚੋਂ ਪੈਦਾ ਹੋਇਆ ਤੇ ਉਹਦੇ ਵਿੱਚ ਇਹਦੀ ਦੁਬਾਰਾ ਉਹਦੇ ਨਾਲ ਸਾਂਝ ਕਿਵੇਂ ਬਣੇ, ਕਿਉਂਕਿ ਜਦੋਂ ਅਸੀਂ ਉਹਦੇ ਨਾਲੋਂ ਟੁੱਟਨੇ ਹਾਂ ਤੇ ਇਸ ਬ੍ਰਹਿਮੰਡ ਦੀਆਂ ਜਿਹੜੀਆਂ ਨੈਗੇਟਿਵ ਸ਼ਕਤੀਆਂ ਨੇ, ਨਕਾਰਾਤਮਕ ਵਿਚਾਰ ਨੇ, ਉਹ ਕੁਦਰਤੀ ਤੌਰ ਤੇ ਸਾਡੀ ਜ਼ਿੰਦਗੀ ਵਿੱਚ ਪ੍ਰਭਾਵ ਪਾਉਂਦੇ ਨੇ। ਜਿਵੇਂ ਜਿਸ ਘਰ ਵਿੱਚ ਕੋਈ ਰਵੇ ਨਾ ਤੇ ਉਥੇ ਕੂੜਾ ਕੀੜੇ ਮਕੌੜੇ ਤੇ ਜਾਲਾ ਲਿਆਉਣ ਦੀ ਲੋੜ ਨਹੀਂ ਪੈਂਦੀ। ਜਿਸ ਘਰ ਦਾ ਮਾਲਕ ਜਿਸ ਘਰ ਵਿੱਚ ਨਾ ਰਵੇ ਉਥੇ ਆਪਣੇ ਆਪ ਜਾਲਾ ਵੀ ਆ ਜਾਂਦਾ, ਕੀੜੇ ਵੀ ਆ ਜਾਂਦੇ ਨੇ, ਸਾਰਾ ਕੁਝ ਧੂੜ ਮਿੱਟੀ। ਤੇ ਕਈ ਵਾਰੀ ਤੇ ਅਸੀਂ 2-4 ਸਾਲਾਂ ਬਾਅਦ ਆਪਣੇ ਘਰ ਨੂੰ ਜਾ ਕੇ ਖੋਲੀਏ ਤੇ ਉਸ ਘਰ ਦੇ ਵਿਚ ਪਤਾ ਨੀ ਕਿੰਨਾ ਕੁ ਕੂੜਾ ਤੇ ਕਬਾੜ ਜੰਮਿਆ ਹੁੰਦਾ। ਇਸੇ ਤਰ੍ਹਾਂ ਵਾਹਿਗੁਰੂ ਦੀ ਯਾਦ ਕੀ ਹੈ, ਸਿਮਰਨ ਦਾ ਅਰਥ ਕੀ ਹੈ, ਆਪਣੇ ਆਪੇ ਵਿਚ ਆਪਣੇ ਘਰ ਵਿਚ ਜਿਹਨੂੰ ਗੁਰੂ ਸਾਹਿਬ ਨੇ ਨਿੱਜ ਕਰ ਕਿਹਾ ਉਹਦੇ ਅੰਦਰ ਰਹਿਣ ਦੀ ਜਾਚ ਸਿੱਖ ਲੈਣੀ। ਗੁਰੂ ਸਾਹਿਬ ਤਾਂ ਹੀ ਕਹਿੰਦੇ ਮਨਾ ਤੂੰ ਪਰਦੇਸ਼ ਵਿਚ ਪਾਉਂਦਾ ਫਿਰਨਾ, ਤੂੰ ਆਪਣੇ ਘਰ ਵਿਚ ਰਹੋ, ਆਪਣੇ ਥਾਂ ਤੇ ਰਹੋ, ਤੇਰਾ ਘਰ ਖਾਲੀ ਪਿਆ ਤੇ ਜਦੋਂ ਤੂੰ ਅੰਦਰੋਂ ਨਿਕਲ ਗਿਆ ਤੇ ਫਿਰ ਕਾਮ ਕ੍ਰੋਧ ਲੋਭ ਮੋਹ ਤੇ ਈਰਖਾ ਦਵੈਸ਼ ਤੇ ਸਾਰੇ ਅਵਗੁਣ ਉਨ੍ਹਾਂ ਨੇ ਦੱਸ ਦਿੱਤਾ। ਪਹਿਲਾਂ ਇਕ ਆਇਆ ਤੇ ਫਿਰ ਜਿਵੇਂ ਇਕ ਜਾਨਵਰ ਆਉਂਦਾ ਤੇ ਖਾਲੀ ਘਰ ਮਿਲ ਜਾ ਤੇ ਸਾਰਿਆਂ ਨੂੰ ਸੁਨੇਹਾ ਦੇ ਜਾਂਦਾ ਵੀ ਉਥੇ ਕੋਈ ਨਹੀਂ, ਜੇ ਸਾਰੇ ਉਥੇ ਇਕੱਠੇ ਹੋ ਜਾਂਦੇ। ਇਸੇ ਤਰ੍ਹਾਂ ਸਾਡੇ ਅੰਦਰ ਇਕ ਥਾਂ ਏ ਜਿਹਨੂੰ ਗੁਰੂ ਸਾਹਿਬ ਨੇ ਨਿੱਜ ਘਰ ਕਿਹਾ, ਸਾਡੇ ਸਰੀਰ ਵਿਚ, ਸਾਡੇ ਅੰਤਿਸ਼ਕਰਨ ਦੇ ਵਿਚ ਹੈ। ਜਦੋਂ ਅਸੀਂ ਉਥੋਂ ਬਾਹਰ ਰਹਿੰਦੇ ਹਾਂ, ਬਾਹਰ ਭਾਉਂਦੇ ਰਹਿੰਦੇ, ਪਦਾਰਥਾਂ ਦੀ ਖਿੱਚ ਪੈ ਜਾਂਦੀ, ਸੰਸਾਰ ਦੀ ਬਾਹਰ ਵਿਚਰਦੇ ਰਹਿੰਦੇ ਹਾਂ, ਭਾਉਂਦੇ ਰਹਿੰਦੇ ਹਾਂ, ਤੇ ਉਸ ਵੇਲੇ ਸਾਡਾ ਘਰ ਜਿਹੜਾ ਉਹ ਅਵਗਣ ਮੰਨ ਲੈਂਦੇ ਨੇ। ਤੇ ਸਿਮਰਨ ਦਾ ਅਰਥ ਕੀ? ਸਿਮਰਨ ਦਾ ਅਰਥ ਹੈ ਆਪਣੇ ਘਰ ਆ ਜਾਣਾ, ਆਪਣੇ ਅੰਦਰ ਟਿਕ ਜਾਣਾ, ਆਪਣੇ ਆਪੇ ਨੂੰ ਪਹਿਚਾਣ ਲੈਣਾ। ਤੇ ਉਹਦੇ ਨਾਲ ਫਿਰ ਜਿੰਨੇ ਅਵਗਣ ਨੇ, ਜਦੋਂ ਕੋਈ ਮਨੁੱਖ ਕਿਸੇ ਘਰ ਵਿਚ ਰਹਿਣ ਲੱਗ ਪਵੇ ਤੇ ਥੋੜੇ ਦਿਨ ਉਹਨੂੰ ਸਫਾਈ ਕਰਨੀ ਪੈਂਦੀ ਏ, ਪਰਤ ਕੇ ਆਪਣੇ ਆਪ ਬਹੁਤੀ ਸਫਾਈ ਨਹੀਂ ਕਰਨੀ ਪੈਂਦੀ। ਇੱਥੇ ਸਤਿਗੁਰੂ ਸਫਾਈ ਦੇ ਅਰਥ, ਸਾਰੀ ਬਾਣੀ ਦਾ ਮੰਤਵ ਇਹ ਹੈ ਕਿ ਜੋ ਕੂੜਾ ਕਬਾੜ ਮਨੁੱਖੀ ਅੰਤਿਸ਼ਕਰਨ ਮਨ ਵਿਚ ਜੰਮਿਆ, ਅਵਗਣ ਝੂਠ ਫਰੇਬ ਜੰਮਿਆ, ਉਹਨੂੰ ਬਾਹਰ ਕੱਢਿਆ ਜਾਏ ਤੇ ਇਹਦਾ ਅਸਲੀ ਸ਼ੁੱਧ ਆਪਾ ਜਿਹੜਾ ਅੰਦਰ ਪ੍ਰਗਟ ਹੋ ਜਾਏ। ਉਹ ਕਿਵੇਂ ਹੋਏਗਾ? ਸਿਮਰਨ ਕਰਨ ਦੇ ਨਾਲ। ਤੇ ਗੁਰੂ ਨਾਨਕ ਸਾਹਿਬ ਅੱਜ ਸਿਮਰਨ ਕਰਨ ਦੀ ਜਾਚ ਦੱਸ ਰਹੇ ਨੇ। ਸ਼ਬਦ ਇੱਥੋਂ ਸ਼ੁਰੂ ਹੁੰਦਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਵਾਹਿਗੁਰੂ ਇੱਕ ਹੈ, ਧੁਨੀ ਸਰੂਪ ਹੈ, ਉਹਦਾ ਬਹੁਤ ਵੱਡਾ ਪਸਾਰਾ ਹੈ ਤੇ ਸ਼ਕਤੀ ਦਾ ਉਹ ਰੂਪ ਵੀ ਹੈ ਜੋ ਸਤਿਗੁਰ ਗੁਰੂ ਗ੍ਰੰਥ ਸਾਹਿਬ ਜੀ ਦੀ ਕਿਰਪਾ ਦੁਆਰਾ ਪ੍ਰਾਪਤ ਹੁੰਦਾ। ਸ੍ਰੀ ਰਾਗ ਵਿਚ ਮਹੱਲੇ ਪਹਿਲੇ ਵਿਚ, ਪਹਿਲੇ ਸਰੀਰ ਵਿਚ ਗੁਰੂ ਨਾਨਕ ਸਾਹਿਬ ਨੇ ਇਹ ਸ਼ਬਦ ਉਚਾਰਿਆ ਔਰ ਪਹਿਲੇ ਘਰ ਵਿਚ ਗਾਉਣ ਦੀ ਤਾਕੀਦ ਹੈ। ਤੇ ਅਸ਼ਟ ਪਦੀਆਂ ਦਾ ਅਰਥ ਹੈ, ਅਸ਼ਟ ਦਾ ਮਤਲਬ ਹੈ ਅੱਠ, ਪਦੀਆਂ ਦਾ ਅਰਥ ਹੈ ਸ਼ਬਦ। ਇਹ ਅੱਠ ਅੰਗਾਂ ਵਾਲਾ ਸ਼ਬਦ ਹੈ। ਇਹ ਹੁਣ ਗੁਰੂ ਸਾਹਿਬ ਦੀ ਮਰਜ਼ੀ, ਅੱਗੇ ਅੱਠ ਲਿਖਿਆ ਪਰ ਇਸ ਅਸ਼ਟ ਪਦੀ ਦੇ ਸੱਤ ਅੰਗ ਨੇ, ਕਿਤੇ ਨੌ ਹੋਣਗੇ ਕਿਤੇ ਦਸ, ਇਹ ਗੁਰੂ ਜਾਣੇ। ਇਸ ਕਰਕੇ ਇਸ ਥਾਂ ਤੇ ਸੱਚੇ ਪਾਤਸ਼ਾਹ ਜੀ ਇਥੋਂ ਗੱਲ ਸ਼ੁਰੂ ਕਰਦੇ, ਕਹਿੰਦੇ ਜੇ ਤੂੰ ਵਾਹਿਗੁਰੂ ਦੇ ਦਰ ਤੇ ਸਾਂਝ ਪਾਉਣੀ ਇਨ੍ਹਾਂ ਜੁਗਤ ਸਿੱਖ ਲੈ। ਤਰੀਕਾ, ਉਹ ਤਰੀਕਾ ਕਿਹੜਾ? ਕਹਿੰਦੇ ਆਖ ਆਖ ਮਨ ਵਾਵਣਾ, ਵਾਵਣਾ ਦਾ ਅਰਥ ਹੈ ਵਜਾਉਣਾ, ਆਖਣ ਦਾ ਅਰਥ ਤੇ ਸਿੱਧਾ ਹੀ ਬੋਲਣਾ, ਕਹਿਣਾ, ਆਖਣਾ, ਬੋਲਣਾ। ਕਹਿੰਦੇ ਜਿਵੇਂ ਕਿਸੇ ਚੀਜ਼ ਨੂੰ ਚਲਾਉਣਾ ਹੋਵੇ ਨਾ, ਵਾਵਣਾ ਦਾ ਅਰਥ ਹੈ ਚਲਾਉਣਾ, ਜਿਵੇਂ ਕਿਸੇ ਚੀਜ਼ ਨੂੰ ਸਟਾਰਟ ਕਰਨਾ ਹੋਵੇ ਤਾਂ ਉਹਦੇ ਵਾਸਤੇ ਸਾਨੂੰ ਉਹਨੂੰ ਜਿਵੇਂ ਘੋੜੇ ਨੂੰ ਚਲਾਉਣਾ ਤੇ ਇੱਕ ਵਾਰੀ ਲਗਾਮ ਖਿੱਚਣੀ ਪੈਗੀ। ਚੱਲਣਾ ਭਾਵੇਂ ਘੋੜੇ ਨੇ ਪਰ ਲਗਾਮ ਵਾਲੇ ਦੇ ਹੱਥ ਵਿਚ ਬੜਾ ਕੁਝ, ਉਹ ਕਿੱਧਰ ਨੂੰ ਖਿੱਚਦਾ, ਕਿਹੜੇ ਪਾਸੇ ਲਿਜਾਂਦਾ, ਘੋੜਾ ਉਧਰ ਨੂੰ ਤੁਰਿਆ ਜਾਂਦਾ। ਮਨ ਨੇ ਤੇ ਵੱਜਣਾ ਹੀ ਵੱਜਣਾ, ਮਨ ਨੇ ਤੇ ਪਾਉਣਾ ਹੀ ਪਾਉਣਾ ਹੈ। ਮਨ ਵੱਜਣਾ, ਹੁਣ ਇਹ ਨਹੀਂ ਪਤਾ ਵੀ ਮਨ ਕਾਹਦੇ ਨਾਲ ਵੱਜੀ ਜਾਂਦਾ। ਮਨ ਸੰਸਾਰ ਦਾ ਵਾਜਾ ਵੱਜ ਗਿਆ, ਵਾਵਣੇ ਦਾ ਸੰਬੰਧ ਵਾਜੇ ਨਾਲ। ਸਤਿਗੁਰੂ ਕਹਿੰਦੇ ਤੂੰ ਇੱਥੇ ਕੁਝ ਵੱਜਣ ਵਾਸਤੇ ਆਇਆ, ਤੂੰ ਇੱਕ ਸਾਜ ਹੈ, ਤੂੰ ਵੱਜਣ ਵਾਸਤੇ ਆਇਆ। ਤੇ ਸਾਜ ਹੁਣ ਜੇ ਉਹਨੂੰ ਅਸ਼ਲੀਲ ਗੀਤ ਵਾਲਾ ਵਜਾਇਆ ਤੇ ਉਸ ਤਰ੍ਹਾਂ ਵੱਜਣ ਲੱਗ ਪੈਂਦਾ, ਜੇ ਬਾਣੀ ਪੜਨ ਵਾਲਾ ਉਹਨੂੰ ਵਜਾਇਆ ਤੇ ਉਹਦੇ ਵਿਚੋਂ ਨਾਮ ਦੀਆਂ ਧੁਨਾਂ ਨਿਕਲਦੀਆਂ। ਮਨ ਇੱਕ ਸਾਜ ਹੈ, ਵਾਹਿਗੁਰੂ ਨੇ ਤੈਨੂੰ ਜਿੱਦਣ ਭੇਜਿਆ ਸੀ ਤੈਨੂੰ ਇੱਕ ਮਨ ਰੂਪੀ ਸਾਜ ਦਿੱਤਾ ਸੀ ਵੀ ਭਾਈ ਲੈ ਇਹਨੂੰ ਵਜਾਈ, ਇਸ ਸਾਜ ਦੇ ਨਾਲ ਤੂੰ ਰੱਬ ਦੀ ਉਸਤਤ ਨਾਮ ਜਪਿਆ ਕਰ। ਤੇ ਉਹਦੀ ਜਾਚ ਦੱਸ ਰਹੇ ਨੇ ਕਿਵੇਂ ਵੱਜ ਸਕਦਾ ਸਾਡਾ ਮਨ, ਕਿਵੇਂ ਵੱਜੇਗਾ ਸਾਡਾ ਮਨ, ਕਿਵੇਂ ਵਾਹਿਗੁਰੂ ਦੀ ਯਾਦ ਨੂੰ ਗਾਉਣ ਲੱਗ ਪਏ, ਉਚਾਰਨ ਕਰਨ ਲੱਗ ਪਏ, ਜਪਣ ਲੱਗ ਪਵੇ, ਉਹਦੇ ਵਾਸਤੇ ਕੀ ਕਰਨਾ ਪਏਗਾ? ਗੁਰੂ ਸਾਹਿਬ ਕਹਿੰਦੇ ਆਖ, ਫਿਰ ਕਹਿੰਦੇ ਆਖ, ਦੋ ਵਾਰੀ ਕਿਹਾ। ਇਹਦਾ ਮਤਲਬ ਗੱਲ ਪੱਕੀ ਕਰ ਰਹੇ ਨੇ, ਆਖਣਾ ਪਏਗਾ ਤੈਨੂੰ, ਬੋਲ ਮੂੰਹ ਤੋਂ ਵਾਹਿਗੁਰੂ, ਬੋਲ ਜਪਜੀ ਸਾਹਿਬ, ਬੋਲ ਮੂਲ ਮੰਤਰ, ਭਾਵੇਂ ਔਖਾ ਤਾਂ ਵੀ ਬੋਲ। ਜਦੋਂ ਤੂੰ ਬੋਲਦਾ ਰਹੇਗਾ ਬੋਲਦਾ ਰਹੇਗਾ, ਤੇਰਾ ਮਨ ਬੋਲਣ ਲੱਗ ਪਏਗਾ, ਫਿਰ ਰਸਨਾ ਨੂੰ ਬੋਲਣਾ ਨਹੀਂ ਪਏਗਾ, ਅੰਦਰੋਂ ਮਨ ਨੇ ਬੋਲਣਾ ਸ਼ੁਰੂ ਕਰ ਦੇਣਾ। ਜਿਵੇਂ ਗੱਡੀ ਨੂੰ ਪਹਿਲਾਂ ਅਸੀਂ ਧੱਕਾ ਲਾ ਕੇ ਸਲਫ ਨਾਲ ਸਟਾਰਟ ਦਿੰਦੇ ਹਾਂ, ਫਿਰ ਸਲਫ ਦੀ ਲੋੜ ਨਹੀਂ ਰਹਿੰਦੀ, ਉਹ ਆਪਣੇ ਆਪ ਸਟਾਰਟ ਹੋ ਜਾਂਦੀ ਏ। ਇਸ ਤਰ੍ਹਾਂ ਸੱਚੇ ਪਾਤਸ਼ਾਹ ਕਹਿੰਦੇ ਆਖਾਂ ਜੀਵਾਂ ਵਿਸਰੇ ਮਰ ਜਾਓ, ਆਖਣ ਔਖਾ ਸਾਚਾ ਨਾਉ। ਹਜ਼ੂਰ ਕਹਿੰਦੇ ਆਖ ਆਖ, ਫਿਰ ਆਖ, ਫਿਰ ਆਖ, ਅੱਖ ਹੀ ਚੱਲ, ਬੋਲੀ ਚੱਲ, ਉਹਨੂੰ ਉਚਾਰਨ ਕਰੀ ਜਾ। ਮਨ ਵਾਵਣਾ, ਮਨ ਨੂੰ ਇਸ ਤਰ੍ਹਾਂ ਵਜਾਈਦਾ, ਸਹਿਜੇ ਸਹਿਜੇ ਤੇਰਾ ਮਨ ਵੱਜਣ ਲੱਗ ਪੈਗਾ, ਸਟਾਰਟ ਹੋ ਜਾਏਗਾ, ਤੁਰ ਪੈਗਾ, ਉਹਦੇ ਵਿਚੋਂ ਨਾਮ ਦੀਆਂ ਆਵਾਜ਼ਾਂ ਆਉਣ ਲੱਗ ਪੈਣਗੀਆਂ। ਫਿਰ ਅੱਗੇ ਹੋਰ ਬੜੀ ਸੋਹਣੀ ਜਾਚ ਦੱਸਦੇ ਨੇ, ਕਹਿੰਦੇ ਜਿਉ ਜਿਉ ਜਾਪੈ ਵਾਏ। ਇਹ ਧਿਆਨ ਰੱਖੀ ਕਿਉਂਕਿ ਉਹਦੇ ਵਿਚ ਹੋਰ ਵੀ ਕੁਝ ਚੀਜ਼ਾਂ ਚਾਹੀਦੀਆਂ ਨੇ। ਜਿਉ ਜਿਉ ਜਾਪੈ, ਥੋੜਾ ਜਿਹਾ ਵੇਖੀ ਵੀ ਕਿੰਨਾ ਕੁ ਵੱਜ ਸਕਦਾ, ਬਹੁਤਾ ਧੱਕਾ ਨਾ ਕਰੀ, ਕਿਉਂਕਿ ਜਿਵੇਂ ਘੋੜੇ ਨੂੰ ਭਜਾਉਣਾ ਹੋਵੇ ਨਾ, ਜਿੱਥੇ ਕੜਜਾਲਾ ਖਿੱਚਿਆ ਭੱਜਦਾ, ਉਥੇ ਸਵਾਰ ਨੂੰ ਇਹ ਵੀ ਵੇਖਣਾ ਪੈਂਦਾ ਵੀ ਹੁਣ ਉਹਨੂੰ ਕਿਤੇ ਪਾਣੀ ਦੀ ਲੋੜ ਤੇ ਨਹੀਂ, ਇਹਨੂੰ ਕਿਤੇ ਭੁੱਖ ਤੇ ਨਹੀਂ ਲੱਗ ਗਈ, ਕਿਤੇ ਗਰਮੀ ਤੇ ਨਹੀਂ ਲੱਗ ਗਈ। ਮਨ ਨੂੰ ਸ਼ੁਰੂ ਕੀਤਾ ਤੇ ਧੱਕਾ ਨਾ ਕਰੀ ਇਹਦੇ ਨਾਲ, ਸਹਿਜੇ ਸਹਿਜੇ ਵੇਖ, ਜੇ ਬਹੁਤਾ ਤੰਗ ਹੁੰਦਾ ਤੇ ਥੋੜਾ ਚਿਰ ਛੱਡ ਦੇ, ਥੋੜਾ ਜਿਹਾ ਆਪਣੇ ਆਪ, ਜਿਵੇਂ ਤੇਰੀ ਗੱਡੀ ਦਾ ਜਦੋਂ ਜ਼ੋਰ ਲੱਗਦਾ ਥੋੜਾ ਜਿਹਾ ਕਲੱਚ ਤੇ ਪੈਰ ਰੱਖ ਦੇਣਾ ਵੀ ਇਹਦਾ ਕੋਈ ਨੁਕਸਾਨ ਨਾ ਹੋ ਜਾਏ। ਇਹ ਸਿਮਰਨ ਕਰਨ ਦੀ ਜੁਗਤ ਦੱਸ ਰਹੇ ਨੇ, ਸਿਮਰਨ ਮਨੁੱਖ ਨੇ ਆਪ ਕਰਨਾ, ਗੁਰੂ ਨੇ ਸਿਰ ਤੇ ਹੱਥ ਰੱਖਣਾ, ਉਹਨੇ ਉਸ ਗੇਰ ਵਿਚ ਪਾ ਕੇ ਕਰਨਾ ਜਿਵੇਂ ਦੀ ਉਹਦੀ ਜ਼ਿੰਦਗੀ ਦਾ ਰਾਹ ਏ। ਹੁਣ ਜੇ ਰਾਹ ਤੇ ਹੋਵੇ ਤੇ ਟੋਇਆਂ ਵਾਲਾ ਤੇ ਪਾ ਦੇ ਚੌਥੇ ਗੇਰ ਵਿਚ, ਗੱਡੀ ਨੇ ਫਿਰ ਬੰਦ ਹੋਣਾ ਹੀ। ਇਸ ਤਰ੍ਹਾਂ ਕਈ ਬੰਦੇ ਬਹੁਤੀ ਕਾਲ ਕਰ ਲੈਂਦੇ, ਬੜੀ ਖਿੱਚ ਕੇ ਕਹਿੰਦੇ ਰੱਬ ਨੂੰ ਤੇ 8 ਦਿਨਾਂ ਵਿਚ ਬੰਨ ਕੇ ਲੈ ਆਉਣਾ, ਉਹ ਇੰਨਾ ਸੌਖਾ ਨਹੀਂ। ਗੁਰੂ ਸਾਹਿਬ ਕਹਿੰਦੇ ਗੁਰੂ ਤੋਂ ਜਾਜ ਸਿੱਖ ਵੀ ਤੇਰੀ ਅੰਦਰ ਦਾ ਜਿਹੜਾ ਅੰਤਿਸ਼ਕਰਨ ਉਹਦਾ ਰਾਹ ਕਿਵੇਂ ਦਾ, ਪਹਿਲਾਂ ਸਲੋ ਚੱਲ, ਸਲੋ, ਜਿਹਨੂੰ ਗੁਰੂ ਸਾਹਿਬ ਨੇ ਸਹਿਜ ਨਾਲ ਕਿਹਾ। ਹਜ਼ੂਰ ਕਹਿੰਦੇ ਹਰ ਕਾ ਬਿਲੋਵਣਾ, ਬਿਲੋਵੋ ਮੇਰੇ ਭਾਈ, ਸਹਿਜ ਬਿਲੋਵੋ ਜੈਸੇ ਤਤ ਨਾ ਜਾਈ। ਜ਼ੋਰ ਨਾ ਲਾਈ, ਸਹਿਜੇ ਸਹਿਜੇ ਉਹਨੂੰ ਜਪੀ ਜਾ, ਜਿਹੜਾ ਤੈਨੂੰ ਪੰਜ ਪਿਆਰਿਆਂ ਨੇ ਕਿਹਾ ਨਾ, ਉਸੇ ਤਰ੍ਹਾਂ ਕਰੀ ਚੱਲ, ਸਹਿਜੇ ਉਡੀਕ ਕਰ, ਕਾਲ ਨਾ ਕਰੀ। ਜਿਉਂ ਜਿਉਂ ਜਾਪੈ ਤੇ ਜਦੋਂ ਤੈਨੂੰ ਦਿਸੇ ਨਾ ਵੀ ਰਵਾਂ ਹੋ ਗਿਆ, ਹੁਣ ਰਵਾਂ ਹੋ ਗਿਆ, ਜਿਵੇਂ ਕਿਸੇ ਚੀਜ਼ ਨੂੰ ਨਵੀਂ ਮਸ਼ੀਨਰੀ ਨੂੰ ਅਸੀਂ ਪਹਿਲਾਂ ਖਾਲੀ ਚਲਾਉਂਦੇ ਹਾਂ ਕੁਝ ਘੰਟੇ ਸਟਾਰਟ, ਜਿਉਂ ਜਿਉਂ ਜਾਪੈ ਵਾਏ ਵੀ ਵੱਜਣ ਲੱਗ ਪਿਆ, ਹੁਣ ਹੋ ਗਿਆ ਸਟਾਰਟ, ਫਿਰ ਪਾ ਦੇ ਪਿੱਛੇ ਦੀ ਪੂਰੀ ਤਰ੍ਹਾਂ ਤਵੇ ਖੋਲ ਕੇ, ਹੁਣ ਖਿੱਚੇਗਾ, ਹੁਣ ਜ਼ਿਆਦਾ ਵਧਾਣਾ ਕਰਦੇ ਸ਼ੁਰੂ। ਤਾਂ ਹੀ ਇਸ ਰਾਹ ਤੇ ਸੰਗਤ ਤੋਂ ਬਿਨਾਂ ਜਿਹੜੇ ਲੋਕ ਗਏ ਨੇ ਉਨ੍ਹਾਂ ਨੂੰ ਇਹਦਾ ਪਤਾ ਨਹੀਂ ਲੱਗਾ, ਉਨ੍ਹਾਂ ਬਾਣੀ ਦੀ ਸੰਗਤ ਨੇ ਕੀਤੀ ਤੇ ਬਾਣੀ ਨਾਲ ਜੁੜੇ ਹੋਏ ਲੋਕਾਂ ਦੀ ਸੰਗਤ ਨੇ ਕੀਤੀ, ਗੁੰਮਰਾਹ ਹੋ ਗਏ ਤੇ ਧਰਮ ਦੇ ਰਾਹ ਤੇ ਅੱਗੇ ਨਹੀਂ ਵੱਧ ਸਕੇ। ਇਸ ਲਈ ਕਹਿੰਦੇ ਜਿਉਂ ਜਿਉਂ ਜਾਪੈ ਵਾਏ, ਜਿਵੇਂ ਜਿਵੇਂ ਵੱਜਦਾ ਵਜਾਈ ਜਾ, ਗਾਈ ਜਾ, ਉਹਦਾ ਕੀਰਤਨੀਆਂ ਬਣਾ ਦੇ ਇਸ ਮਨ ਨੂੰ, ਤੇ ਇਕ ਦਿਨ ਤੇਰਾ ਮਨ ਜਿਹੜਾ ਨਾ ਉਹ ਕੀਰਤਨੀਆਂ ਬਣ ਜਾ ਵਾਹਿਗੁਰੂ ਦੇ ਦਰ ਦਾ। ਫਿਰ ਕਹਿੰਦੇ ਜਿਸ ਨੂੰ ਵਾਏ ਸੁਣਾਈ ਐ, ਜਿਨੂੰ ਇਹ ਵਜਾ ਕੇ ਸੁਣਾਉਣਾ ਹੈ, ਗੁਰੂ ਸਾਹਿਬ ਕਹਿੰਦੇ ਇਹ ਮਨ ਦਾ ਵਾਜਾ ਜਿਨੂੰ ਵਜਾ ਕੇ ਸੁਣਾਉਣਾ। ਹਜ਼ੂਰ ਕਹਿੰਦੇ ਸੋ ਕੇ ਵੱਡ ਕਿਤ ਥਾਂ, ਕਹਿੰਦੇ ਉਹ ਕਿੰਨਾ ਕੁ ਵੱਡਾ ਹੈ ਤੇ ਕਿਹੜੀ ਥਾਂ ਤੇ ਰਹਿੰਦਾ। ਇਹ ਦੋ ਗੱਲਾਂ ਨੇ, ਕਹਿੰਦੇ ਪਹਿਲਾਂ ਤੇ ਜਪ ਤੇ ਫਿਰ ਵੇਖ ਵੀ ਕਿੱਡਾ ਕੁ ਵੱਡਾ ਹੋਵੇਗਾ ਤੇ ਕਿਹੜੀ ਥਾਂ ਤੇ ਰਹਿੰਦਾ। ਤੇ ਜਦੋਂ ਬਹੁਤਾ ਆਖਦੇ ਗਏ ਨਾ, ਆਖਦੇ ਗਏ ਤੇ ਉਹਦਾ ਅੰਤ ਨਾ ਮਿਲਿਆ ਕੋਈ ਕਹਿ ਕਹਿ ਕੇ। ਹਾਂ, ਆਖਣ ਦੇ ਨਾਲ ਇਕ ਚੀਜ਼ ਜ਼ਰੂਰ ਮਿਲ ਗਈ। ਕੀ ਮਿਲਿਆ? ਕਹਿੰਦੇ ਆਖਣ ਵਾਲੇ ਜੇਤੜੇ, ਜਿਨ੍ਹਾਂ ਨੇ ਉਹਨੂੰ ਆਖਿਆ, ਜਿਨ੍ਹਾਂ ਨੇ ਉਹਨੂੰ ਜਪਿਆ, ਜਿਨ੍ਹਾਂ ਨੇ ਉਹਦਾ ਸਿਮਰਨ ਕੀਤਾ, ਉਨ੍ਹਾਂ ਨੂੰ ਕੀ ਮਿਲਿਆ? ਸਭ ਆਖ ਰਹੇ, ਆਖ ਆਖ ਕੇ ਨਾ ਕਿੱਥੇ ਪਹੁੰਚ ਗਏ, ਰਹੇ, ਖਲੋ ਗਏ, ਟਿਕ ਗਏ, ਖਲੋ ਗਏ, ਕਿੱਥੇ ਪਹੁੰਚੇ? ਸਾਹਿਬ ਕਹਿੰਦੇ ਸਭ ਆਖ ਰਹੇ, ਲਿਵ ਲਾਏ, ਉਨ੍ਹਾਂ ਦੀ ਲਿਵ ਲੱਗ ਗਈ। ਆਖਣ ਦਾ ਫਾਇਦਾ ਕੀ ਹੋਇਆ? ਕਿੱਥੇ ਪਹੁੰਚੇ? ਜਾਪ ਕਿੱਥੇ ਲੈ ਗਿਆ? ਲਿਵ ਤੇ। ਲਿਵ ਨਾਮ ਦੀ ਬੜੀ ਮਿੱਠੀ ਅਵਸਥਾ ਹੈ ਬਾਣੀ ਵਿਚ ਦੱਸੀ। ਇਹਦੇ ਨਾਲ ਕੀ ਹੁੰਦਾ? ਸਰੀਰ ਦਾ ਪਤਾ ਨਹੀਂ ਰਹਿੰਦਾ ਕਿੱਥੇ, ਨਾ ਗਰਮੀ ਦਾ ਪਤਾ, ਨਾ ਠੰਡ ਦਾ। ਇਹਦੇ ਤੋਂ ਬਿਨਾਂ ਬੰਦਾ ਫਿਰ ਸਰੀਰ ਵੀ ਥੱਕਦਾ ਕਈ ਕੋਈ, ਤੇ ਗੁਰੂ ਸਾਹਿਬ ਕਹਿੰਦੇ ਜਿੰਨਾ ਚਿਰ ਲਿਵ ਨਹੀਂ ਲੱਗਦੀ ਉਨਾਂ ਚਿਰ ਵਿਚਾਰੀ ਇਹ ਦੇਹ ਕੀ ਕਰੇ, ਇਹ ਕਿਵੇਂ ਟਿਕੇ, ਲਿਵ ਨਹੀਂ ਲੱਗੀ ਉਧਰ, ਸਾਚੀ ਲਿਵੈ ਬਿਨ ਦੇਹ ਨਹੀਂ ਮਾਣੀ। ਪਰ ਜਿਹੜੇ ਕਹਿੰਦੇ ਗਏ ਨਾ, ਯਤਨ ਕਰਦੇ ਗਏ, ਇਕ ਦਿਨ ਉਨ੍ਹਾਂ ਦੀ ਲਿਵ ਲੱਗ ਗਈ। ਲਿਵ ਦਾ ਮਤਲਬ ਏ ਨਾ ਸਰੀਰ ਦਾ ਪਤਾ ਰਿਹਾ, ਨਾ ਕਾਲ ਦਾ, ਨਾ ਦੇਸ਼ ਦਾ, ਦੋ ਚੀਜ਼ਾਂ ਨੇ, ਦੋ ਰੁਕਾਵਟਾਂ ਨੇ ਵਾਹਿਗੁਰੂ ਦੇ ਦਰ ਤੱਕ ਜਾਣ ਦੇ। ਆਪਾਂ ਦੇਸ਼ ਵਿਚ ਰਹਿੰਦੇ ਹਾਂ ਤੇ ਕਾਲ ਦਾ ਅਰਥ ਟਾਈਮ ਵਿਚ ਰਹਿੰਦੇ ਹਾਂ, ਕਿੰਨੇ ਘੰਟੇ ਹੋ ਗਏ, ਕਿੰਨੇ ਸਾਲਾਂ ਦੇ ਹੋ ਗਏ। ਜਦੋਂ ਦੇਸ਼ ਤੇ ਕਾਲ ਨੂੰ ਨਾਮ ਜਿਹੜਾ ਨਾ ਪਾੜਦਾ, ਤੋੜ ਕੇ ਲੈ ਜਾਂਦਾ ਪਾਰਸ ਪੁਲ ਬਣ ਕੇ, ਜਦੋਂ ਸੁਰਤ ਦੇਸ਼ ਯਾਨੀ ਕਿ ਸਥਾਨ ਵੀ ਆਪਾਂ ਕਿੱਥੇ ਰਹਿੰਦੇ ਹਾਂ, ਤੇ ਟਾਈਮ ਇਥੋਂ ਪਾਰ ਚਲਾ ਜਾਂਦਾ ਸਾਡੇ ਸਰੀਰ ਵਿਚ ਇਕ ਐਸੀ ਥਾਂ ਜਿੱਥੇ ਕੋਈ ਦੇਸ਼ ਨਹੀਂ ਤੇ ਕੋਈ ਟਾਈਮ ਨਹੀਂ, ਆਪਾਂ ਅੰਦਰ ਜਿਵੇਂ ਜੰਮੇ ਸੀ ਉਹ ਓਡੇ ਹੀ ਆ। ਕੋਈ ਨੀ ਕਹਿੰਦਾ ਇਹਦੀ ਆਤਮਾ 20 ਸਾਲਾਂ ਦੀ ਹੋ ਗਈ ਜਾਂ 50 ਦੀ, ਸਰੀਰ ਹੋਇਆ ਨਾ। ਜਦੋਂ ਆਤਮਕ ਮੰਡਲ ਵਿਚ ਜੀਵਨ ਚਲਾ ਜਾਂਦਾ ਤੇ ਉਥੇ ਫਿਰ ਟਾਈਮ ਨਹੀਂ ਰਹਿੰਦਾ ਵੀ ਕਿੰਨੇ ਸਾਲ ਨੇ ਕਦੋਂ, ਉਥੇ ਟਾਈਮ ਖਤਮ ਹੋ ਗਿਆ। ਥੋੜੀ ਜਿਹੀ ਝਲਕ ਨੀਂਦ ਵਿਚੋਂ ਮਿਲਦੀ, ਕਾਲ ਤੋਂ ਪਾਰ ਜਾ ਕੇ ਨੀਂਦ ਆਉਂਦੀ। ਜਦੋਂ ਬੰਦਾ ਸੌਂ ਜਾਂਦਾ 8 ਘੰਟੇ, ਕੋਈ ਨੀ ਗਿਣਦਾ ਵੀ ਕਿੰਨੇ ਘੰਟੇ ਮੈਨੂੰ ਹੋ ਗਏ ਸੌਣ ਨੂੰ ਤੇ 4 ਕੁ ਹੋ ਗਏ ਨੇ, ਇਕ ਹੋਰ ਸੌਂ ਲਈ, ਨਹੀਂ ਉਹ ਤਾਂ ਜਦੋਂ ਜਾਗਣਾ ਉਦੋਂ ਪਤਾ ਲੱਗਣਾ ਕਿੰਨੇ ਘੰਟੇ ਹੋਏ। ਇਸ ਤਰ੍ਹਾਂ ਨਾਮ ਉਹਦੇ ਤੋਂ ਵੀ ਅੱਗੇ ਹੈ, ਨੀਂਦ ਤੋਂ ਕਿਤੇ 1000 ਗੁਣਾ ਅੱਗੇ ਹੈ। ਉਥੇ ਲਿਵ ਲੱਗ ਗਈ ਉਨ੍ਹਾਂ ਦੀ, ਤੇ ਜਦੋਂ ਲਿਵ ਲੱਗੀ ਸਾਹਿਬ ਕਹਿੰਦੇ ਬਾਬਾ ਅਲੋ ਅਗਮ ਅਪਾਰ। ਉਥੇ ਲਿਵ ਲੱਗਣ ਤੋਂ ਬਾਅਦ ਕੀ ਪਤਾ ਲੱਗਾ, ਹੇ ਬਾਬਾ ਵਾਹਿਗੁਰੂ ਜਿਹੜਾ ਨਾ ਅੱਲਾ, ਉਹਦੇ ਤੱਕ ਤੇ ਅਗਮ ਕੋਈ ਵੀ ਪਹੁੰਚ ਨਹੀਂ ਸਕਦਾ, ਉਹ ਬਹੁਤ ਵੱਡਾ ਹੈ, ਉਹਦਾ ਤੇ ਪਾਰ ਲਈ ਕੰਢਾ ਨਹੀਂ ਮਿਲਦਾ, ਇਸ ਕਰਕੇ ਉਹ ਅਪਾਰ ਹੈ। ਪਰ ਉਹ ਹੋਰ ਕਿਵੇਂ ਦਾ, ਅੱਗੇ ਗੁਰੂ ਸਾਹਿਬ ਦੱਸਦੇ ਨੇ, ਕਹਿੰਦੇ ਪਾਕੀ ਨਾਹੀ ਪਾਕ ਥਾਂ, ਪਾਕੀ ਦਾ ਅਰਥ ਪਵਿੱਤਰ, ਉਹਦੀ ਸਿਫਤ ਕਰ ਕਰਕੇ ਜਿਹੜੇ ਲੋਕ ਪਵਿੱਤਰ ਹੋ ਗਏ, ਉਹਦੀ ਸਿਫਤ ਨੇ ਕੀ ਕਰਨਾ, ਸਾਡੇ ਅੰਤਿਸ਼ਕਰਨ ਨੂੰ ਧੋਂਦੇ ਜਾਣਾ, ਨਾਮ ਦੇ ਅਭਿਆਸ ਨੇ, ਬਾਣੀ ਦੇ ਅਭਿਆਸ। ਨਾਈ ਦਾ ਅਰਥ ਏ ਸਿਫਤ ਸਲਾਹ, ਉਹਦੀ ਸਿਫਤ ਸਲਾਹ ਜਿਨ੍ਹਾਂ ਨੇ ਕੀਤੀ ਏ ਨਾ, ਉਹ ਪਾਕੀ ਉਹ ਪਵਿੱਤਰ ਹੋ ਗਏ। ਤੇ ਪਾਕ ਥਾਂ, ਥਾਂ ਦਾ ਅਰਥ ਹਿਰਦਾ, ਉਨ੍ਹਾਂ ਦਾ ਹਿਰਦਾ ਜਿਹੜਾ ਉਹ ਪਵਿੱਤਰ ਹੋ ਗਿਆ। ਥਾਂ ਦਾ ਅਰਥ ਅਸਥਾਨ, ਉਨ੍ਹਾਂ ਦਾ ਜੀਵਨ ਪਵਿੱਤਰ ਹੋ ਗਿਆ ਨਾਮ ਨਾਲ, ਸਿਫਤ ਸਲਾਹ ਕਰਨ ਨਾਲ। ਤੇ ਜਦੋਂ ਉਨ੍ਹਾਂ ਦਾ ਹਿਰਦਾ ਦੀ ਸੇਜ ਪਵਿੱਤਰ ਹੋਈ ਤੇ ਸੱਚਾ ਪਰਵਤਗਾਰ, ਉਹ ਸੱਚਾ ਜਿਹੜਾ ਪਰਵਤਗਾਰ ਉਥੇ ਹਿਰਦੇ ਵਿਚ ਪ੍ਰਗਟ ਹੋ ਗਿਆ, ਉਹ ਪਵਿੱਤਰ ਥਾਂ ਲੱਭਦਾ। ਉਹ ਧੁੱਪੀਏ ਤੇ ਆਮ ਵੀ ਬੰਦਾ ਕਹਿੰਦਾ ਵੀ ਜਿੱਥੇ ਮੈਂ ਬਹਿਣਾ ਮੇਰੇ ਵਾਲੀ ਚਾਦਰ ਧੁੱਪੀ ਹੋਵੇ, ਇਹ ਤੇ ਬੰਦੇ ਦੀ ਮੰਗ ਏ ਨਾ, ਇਹ ਰੱਬ ਦਾ ਸੁਭਾਅ ਏ। ਉਹ ਕਹਿੰਦਾ ਆਪ ਤੇ ਸਾਬ ਥਾਵਾਂ ਤੇ ਬਹਿਣਾ ਤੇ ਮੈਨੂੰ ਜਿੱਥੇ ਤੂੰ ਬਿਠਾਉਣਾ ਚਾਹੁੰਦਾ ਉਹਨੂੰ ਵੀ ਕਦੀ ਧੋ ਲਿਆ ਕਰ ਉਸ ਥਾਂ ਨੂੰ ਵੀ। ਇਸ ਕਰਕੇ ਕਹਿੰਦੇ ਪਰਵਤਗਾਰ ਰਹਾਓ, ਇਹ ਕੇਂਦਰ ਏ ਸਾਰੇ ਸ਼ਬਦ ਦਾ। ਜਿਹੜੇ ਫਿਰ ਇਦੋਂ ਅੱਗੇ ਚਲੇ ਗਏ ਉਨ੍ਹਾਂ ਨੇ ਕੀ ਵੇਖਿਆ, ਬੇਅੰਤਤਾ ਉਹਦੇ ਘਰ ਦੀ। ਹਜ਼ੂਰ ਕਹਿੰਦੇ ਤੇਰਾ ਹੁਕਮ ਨਾ ਜਾਪੀ ਕੇਤੜਾ। ਫਿਰ ਉਨ੍ਹਾਂ ਨੂੰ ਵਾਹਿਗੁਰੂ ਦਾ ਹੁਕਮ ਨਜ਼ਰੀ ਆਇਆ। ਇਹ ਅਕਾਲ ਪੁਰਖ ਵੱਲੋਂ ਜਦੋਂ ਬਚਨ ਹੋਏ ਸਨ ਗੁਰੂ ਨਾਨਕ ਸਾਹਿਬ ਨੂੰ, ਉਦੋਂ ਵੀ ਅਕਾਲ ਪੁਰਖ ਨੇ ਕਿਹਾ ਸੀ ਨਾਨਕ ਮੇਰਾ ਹੁਕਮ ਤੇਰੇ ਤਾਈਂ ਨਜ਼ਰੀ ਆਇਆ ਹੈ। ਮੈਂ ਕੀ ਬੋਲਣਾ, ਰੱਬ ਨੂੰ ਕੌਣ ਸੁਣੇ, ਗੁਰੂ ਸੁਣ ਸਕਦਾ। ਕਹਿੰਦੇ ਉਸ ਥਾਂ ਤੇ ਪਤਾ ਲੱਗਾ ਵੀ ਤੇਰਾ ਹੁਕਮ ਨਾ ਜਾਪੀ ਕੇਤੜਾ, ਤੇਰਾ ਹੁਕਮ ਕਿੰਨਾ ਕੁ ਵੱਡਾ, ਤੂੰ ਕਿਵੇਂ ਸਾਰੀ ਸ੍ਰਿਸ਼ਟੀ ਨੂੰ ਚਲਾ ਰਿਹਾ। ਕਹਿੰਦੇ ਲਿਖ ਨਾ ਜਾਣ ਕੋਈ, ਕੋਈ ਬੰਦਾ ਕਾਗਜ਼ ਲੈ ਕੇ ਕਲਮ ਲੈ ਕੇ ਉਹਨੂੰ ਲਿਖ ਨਹੀਂ ਸਕਦਾ, ਉਹਦੀ ਵਡਿਆਈ ਤੇ ਉਸਤਤ ਨੂੰ ਜਾਣ ਨਹੀਂ ਸਕਦਾ। ਸਾਹਿਬ ਕਹਿੰਦੇ ਜੇ ਸੌ ਸਾਹਿਰ ਮਿਲੀਐ, ਜੇ ਸੈਂਕੜੇ ਸ਼ਾਇਰ ਦਾ ਅਰਥ ਏ ਸ਼ਾਇਰ, ਕਵਿਤਾ ਕਹਿਣ ਵਾਲੇ ਵਿਦਵਾਨ, ਮਿਲੀਐ ਇਕੱਠੇ ਕਰ ਲਈਏ, ਤਿਲ ਨਾ ਪੁਜਾਵਹਿ ਰੋਏ, ਤੇ ਸਾਰੇ ਇਕੱਠੇ ਬਹਿ ਕੇ ਨਾ ਪੂਰਾ ਯਤਨ ਕਰਨ। ਰੋਏ ਦਾ ਅਰਥ ਪੂਰਾ ਜ਼ੋਰ ਲਾ ਲੈਣ, ਸਾਰੇ ਜ਼ੋਰ ਲਾ ਲੈਣ, ਇਕ ਤਿਲ ਤੱਕ ਵੀ ਉਹਦੀ ਵਡਿਆਈ ਤੇ ਉਹਦਾ ਅੰਤ ਨਹੀਂ ਪਾ ਸਕਦੇ, ਪੁੱਜ ਨਹੀਂ ਸਕਦੇ। ਕੀਮਤ ਕਿਨੈ ਨਾ ਪਾਈਆ, ਕਿਸੇ ਨੇ ਉਹਦੀ ਕੀਮਤ ਨਹੀਂ ਪਾਈ, ਕੋਈ ਉਹਦਾ ਮੁੱਲ ਨਹੀਂ ਮਿਟ ਸਕਿਆ, ਕਿੰਨਾ ਕੁ ਵੱਡਾ ਹੈ। ਸਭ ਸੁਣ ਸੁਣ ਆਖੈ ਸੋਏ, ਬਹੁਤੇ ਸੁਣ ਸੁਣ ਕੇ ਵੇਦਾਂ ਵਿਚੋਂ ਕਿਤਾਬਾਂ ਵਿਚੋਂ ਪੜ ਪੜ ਕੇ ਉਹਦੀ ਉਸਤਤ ਕਰਦੇ ਨੇ, ਇਸ ਤਰ੍ਹਾਂ ਉਹ ਵੀ ਉਹਨੂੰ ਜਾਣ ਨਹੀਂ ਸਕੇ। ਹਜ਼ੂਰ ਕਹਿੰਦੇ ਪੀਰ ਪੈਕਾਮਰ ਸਾਲਕ ਸਾਧਕ, ਸ਼ੋਹਦੇ ਔਰ ਸ਼ਹੀਦ ਇਹ ਗੁਰੂ ਸਾਹਿਬ ਸਾਰੇ ਲੋਕ ਗਿਣ ਰਹੇ ਨੇ ਪੀਰ ਪੀਰ ਦਾ ਗੁਰਮਤ ਵਿਚ ਅਰਥ ਗੁਰੂ ਨੂੰ ਵੀ ਪੀਰ ਕਹਿੰਦੇ ਅੱਗੇ ਤੁਰਨ ਵਾਲਾ ਪੈਗੰਬਰ ਬਹੁਤੇ ਪੀਰ ਜਿਹੜੇ ਮਸਾਇਕ ਅੱਗੇ ਤੁਰਨ ਵਾਲੇ ਪੈਗੰਬਰ ਨੇ ਜਿਹੜੇ ਸਾਲਕ ਅਗਵਾਈ ਕਰਨ ਵਾਲੇ ਸਾਧਕ ਜਿਨ੍ਹਾਂ ਦੇ ਵਿਚ ਸਿਦਕ ਸ਼ੋਧੇ ਜਿਹੜੇ ਰੱਬ ਦੇ ਪਿਆਰ ਵਿਚ ਮਸਤ ਰਹਿਣ ਵਾਲੇ ਉਨ੍ਹਾਂ ਨੂੰ ਆਪਾਂ ਬਹੁਤੇ ਆਪਾਂ ਇਕ ਬੋਲੀ ਵਿਚ ਕਹਿ ਦਿੰਦੇ ਹਾਂ ਤੇ ਸ਼ੋਧੇ ਦਾ ਇਕ ਉਹ ਫਿਰਕਾ ਹੈ ਔਰ ਸ਼ਹੀਦ ਜਿਹੜੇ ਉਹਦੇ ਪਿਆਰ ਦੇ ਵਿਚ ਸ਼ਹੀਦ ਹੋ ਗਏ ਨੇ ਜਿਨ੍ਹਾਂ ਨੇ ਆਪਣਾ ਆਪ ਕੁਰਬਾਨ ਕਰ ਦਿੱਤਾ ਸੇਖ ਮਸਾਇਕ ਕਈ ਸ਼ੇਖ ਤੇ ਕਈ ਮਸਾਇਕ ਆਦਿਕ ਕਾਜੀ ਮੁੱਲਾ ਬਹੁਤ ਸਾਰੇ ਕਾਜੀ ਮੁੱਲਾ ਦਰ ਦਰ ਵੇਸ਼ ਰਸੀਦ ਰਸੀਦ ਦਾ ਅਰਥ ਪਹੁੰਚਣਾ ਉਹ ਦਰ ਵੇਸ਼ ਉਹ ਦਰ ਅਵੇਸ਼ ਅਵੇਸ਼ ਦਾ ਅਰਥ ਕਾਲੇ ਪੈਣਾ ਕਾਲ ਵਿਚ ਆ ਜਾਣਾ ਜਿਹੜੇ ਤੇਰੇ ਦਰ ਦੇ ਉੱਤੇ ਬਹਿ ਕੇ ਤੇਰੇ ਦਰ ਵਿਚੋਂ ਲੰਘਣ ਵਾਸਤੇ ਕਾਲੇ ਪਏ ਤੇ ਰਸੀਦ ਪਹੁੰਚਣਾ ਚਾਹੁੰਦੇ ਨੇ ਜਿਨ੍ਹਾਂ ਦੇ ਵਿਚ ਪ੍ਰੇਮ ਬੜਾ ਤੇਜ਼ ਇਸ਼ਕ ਬੜਾ ਤੇਜ਼ ਏ ਉਨ੍ਹਾਂ ਨੇ ਵੀ ਤੈਨੂੰ ਚਾਹਿਆ ਹੈ ਕਹਿੰਦੇ ਬਰਕਤ ਤਿੰਨ ਕੋ ਅਗਲੀ ਉਨ੍ਹਾਂ ਨੂੰ ਤੇਰੇ ਦਰ ਤੋਂ ਹੇ ਵਾਹਿਗੁਰੂ ਬਹੁਤ ਸਾਰੀਆਂ ਬਰਕਤਾਂ ਬਹੁਤ ਸਾਰੀਆਂ ਬਖਸ਼ਾਂ ਬਹੁਤ ਸਾਰੇ ਜਿਹੜੀਆਂ ਦਾਤਾਂ ਨੇ ਮਿਲਦੀਆਂ ਨੇ ਕਹਿੰਦੇ ਪੜਦੇ ਰਹਿਣ ਦਰੂਦ ਦਰੂਦ ਇਕ ਨਮਾਜ਼ ਤੋਂ ਬਾਅਦ ਇਕ ਕੋਈ ਸਲੋਕ ਪੜਦੇ ਜਾਂ ਕੋਈ ਇਨ੍ਹਾਂ ਵਿਚ ਨਮਾਜ਼ ਤੋਂ ਬਾਅਦ ਪੜਨ ਵਾਲਾ ਕੋਈ ਫਿਕਰਾ ਹੈ ਜਾਂ ਦਰੂਦ ਦੇ ਅਰਥ ਨੇ ਬੰਦਗੀ ਕਰਨੀ ਭਗਤੀ ਕਰਨੀ ਉਹ ਕਹਿੰਦੇ ਪਤਾ ਨੀ ਕਿੰਨੀ ਕੁ ਭਗਤੀ ਆਦਿ ਕਰਦੇ ਨੇ ਪਰ ਵਾਹਿਗੁਰੂ ਕਿੰਨਾ ਬੇਅੰਤ ਏ ਉਨ੍ਹਾਂ ਨੂੰ ਅੱਗੇ ਜਾ ਕੇ ਕੀ ਪਤਾ ਲੱਗਦਾ ਉਹ ਵੇਖ ਕੇ ਹੈਰਾਨ ਹੋ ਜਾਂਦੇ ਕਹਿੰਦੇ ਪੁੱਛ ਨਾ ਸਾਜੇ ਪੁੱਛ ਨਾ ਢਾਹੇ ਪੁੱਛ ਨਾ ਦੇ ਵਹਿਲੇ ਨਾ ਤੇ ਉਹ ਸਾਜਣ ਲੱਗਿਆ ਕਿਸੇ ਨੂੰ ਪੁੱਛਦਾ ਨਾ ਢਾਉਣ ਲੱਗਿਆ ਕਿਸੇ ਨੂੰ ਪੁੱਛਦਾ ਇੱਥੇ ਅੰਤਰੀਵ ਜੇ ਅਰਥ ਕਰੀਏ ਇਹਦਾ ਮਤਲਬ ਏ ਭਗਤੀ ਸਾਰੇ ਕਰਦੇ ਨੇ ਸਾਰੇ ਚਾਹੁੰਦੇ ਨੇ ਮੇਰੀ ਤਬਦੀਲੀ ਆ ਜਾਏ ਮੈਂ ਸੰਤ ਹੋ ਜਾ ਮੈਂ ਬ੍ਰਹਮ ਗਿਆਨੀ ਪਰ ਵਾਹਿਗੁਰੂ ਇਨ੍ਹਾਂ ਬੇਅੰਤ ਏ ਨਾ ਤੇ ਕਿਸੇ ਨੂੰ ਪੁੱਛ ਕੇ ਢਾਹੇ ਢਾਏ ਦਾ ਅਰਥ ਏ ਢਾ ਦੇਣਾ ਨਾ ਤੇ ਕਿਸੇ ਦੇ ਅਵਗਣਾ ਨੂੰ ਕਿਸੇ ਤੋਂ ਪੁੱਛ ਕੇ ਤੋੜਦਾ ਉਹਦਾ ਜਿੱਦਣ ਜੀ ਕਰਦਾ ਉਦਣ ਕਿਸੇ ਦਾ ਪੁਰਾਣਾ ਘਰ ਢਾ ਦਿੰਦਾ ਬਿਨਾਂ ਪੁੱਛਣ ਤੋਂ ਹੀ ਪੁਰਾਣਾ ਜੀਵਨ ਢਾ ਦਿੰਦਾ ਪੁਰਾਣੀ ਕੁੱਲੀ ਅਵਗਣਾ ਦੀ ਢਾ ਦਿੰਦਾ ਤੇ ਪੁੱਛ ਨਾ ਸਾਜੇ ਤੇ ਨਾ ਫਿਰ ਸਲਾਹ ਲੈਂਦਾ ਵੀ ਅੱਜ ਤੈਨੂੰ ਸੰਤ ਬਣਾ ਦਿਆਂ ਤੈਨੂੰ ਸਾਧੂ ਬਣਾ ਦਿਆਂ ਤੇਰੇ ਵਿਚ ਗੁਣਾਂ ਦਾ ਮਕਾਨ ਬਣਾ ਦਿਆਂ ਉਹ ਆਪਣੀ ਮਰਜ਼ੀ ਕਰਦਾ ਨਾ ਪੁੱਛ ਕੇ ਕੁਝ ਲੈਂਦਾ ਤੇ ਨਾ ਦਿੰਦਾ ਆਪਣੀ ਮਰਜ਼ੀ ਕਰਦਾ ਉਹ ਬੜਾ ਬੇਅੰਤ ਹੈ ਆਪਣੀ ਕੁਦਰਤ ਆਪੇ ਜਾਣੇ ਇਕ ਵਾਹਿਗੁਰੂ ਏ ਤੇ ਇਕ ਉਹਦੀ ਸ਼ਕਤੀ ਏ ਕੁਦਰਤ ਉਹਨੂੰ ਆਪ ਹੀ ਜਾਣਦਾ ਉਹ ਕੁਦਰਤ ਵਿਚ ਕਿੰਨੀ ਕੁ ਪਾਵਰ ਏ ਉਹ ਜਾਣਦਾ ਆਪੇ ਕਰਨ ਕਰੇ ਤੇ ਆਪ ਹੀ ਕਾਰਨ ਬਣਦਾ ਆਪ ਤਰੀਕੇ ਬਣਾ ਲੈਂਦਾ ਕਿਹੜੇ ਕਾਰਨ ਕਰਕੇ ਕੁਦਰਤ ਦੀ ਸਾਜਨਾ ਕਰਦਾ ਸੰਸਾਰ ਨੂੰ ਬਣਾਉਂਦਾ ਹੈ ਇਹ ਸਾਰਾ ਉਨ੍ਹਾਂ ਭਗਤਾਂ ਦੀ ਨਜ਼ਰ ਵਿਚ ਆਉਂਦਾ ਉਹ ਅੱਖ ਦੇ ਸਾਹਮਣੇ ਇਸ ਸਾਰੀ ਸ੍ਰਿਸ਼ਟੀ ਨੂੰ ਖੁੱਲੀ ਹੋਈ ਨੂੰ ਵੇਖਦੇ ਨੇ ਸਭ ਨਾ ਵੇਖੈ ਨਦਰ ਕਰ ਜੈ ਭਾਵੈ ਤੈਂ ਦੇ ਨਜ਼ਰ ਸਾਰਿਆਂ ਤੇ ਵੇ ਕੋਈ ਉਹਦੇ ਤੋਂ ਖਾਲੀ ਨਹੀਂ ਸਾਰਿਆਂ ਨੂੰ ਇਕੋ ਦ੍ਰਿਸ਼ਟੀ ਨਾਲ ਵੇਖੀ ਜਾਂਦਾ ਸਾਰੇ ਜੀਵ ਉਹਦੇ ਨੇ ਪਰ ਥੋੜਾ ਥੋੜਾ ਫਰਕ ਰੱਖ ਕੇ ਦਿੰਦਾ ਕਿਸੇ ਨੂੰ ਥੋੜਾ ਆ ਜਾ ਕਿਉਂਕਿ ਕੁਦਰਤ ਦਾ ਨਿਯਮ ਇਕੋ ਜਿਹਾ ਨਹੀਂ ਰੱਖਦਾ ਇਕ ਸਾਰਤਾ ਕੁਦਰਤ ਵਿਚ ਕਦੀ ਨਹੀਂ ਹੋ ਸਕਦੀ ਇਹ ਸਾਡੀ ਗਲਤੀ ਹੈ ਆਪਾਂ ਕਹਿੰਦੇ ਮੈਂ ਫਲਾਣੇ ਵਰਗੇ ਬਣਨਾ ਠੀਕ ਹੈ ਚੰਗੇ ਬੰਦੇ ਨੂੰ ਵੇਖ ਕੇ ਚੰਗੇ ਬਣਨ ਦੀ ਕੋਸ਼ਿਸ਼ ਕਰਨੀ ਮਾੜੀ ਗੱਲ ਨਹੀਂ ਪਰ ਇਹ ਕੁਦਰਤ ਦੇ ਨਿਯਮ ਦੇ ਉਲਟ ਵੀ ਜਿਵੇਂ ਦਾ ਦੂਜਾ ਉਵੇਂ ਦਾ ਮੈਂ ਬਣਾ ਇਹ ਤੇ ਬੜੀ ਗਲਤੀ ਸਤਿਗੁਰੂ ਕਹਿੰਦੇ ਤੂੰ ਦੂਜੇ ਵਰਗਾ ਬਣਨ ਦੀ ਕੋਸ਼ਿਸ਼ ਕਰਨਾ ਤੂੰ ਉਵੇਂ ਦਾ ਬਣ ਜਿਵੇਂ ਦਾ ਤੈਨੂੰ ਰੱਬ ਨੇ ਬਣਾਇਆ ਬਸ ਇਹ ਇਹਨੂੰ ਕਹਿੰਦੇ ਨੇ ਸਾਰਾ ਜਗਤ ਦੁਖੀ ਕਿਉਂ ਹੈ ਐ ਸੰਤੁਸ਼ਟ ਕਿਉਂ ਹੈ ਸੰਤੁਸ਼ਟੀ ਨਹੀਂ ਆਉਂਦੀ ਜੀ ਮਨ ਨਹੀਂ ਟਿਕਦਾ ਜੀ ਦੁੱਖ ਬੜਾ ਦੁੱਖ ਕਾਹਦਾ ਹੈ ਵੀ ਜਿਹੜੀ ਸਾਈਡ ਰੱਬ ਨੇ ਦਿੱਤੀ ਸੀ ਅਸੀਂ ਉਹ ਤੇ ਚੰਗੇ ਨਹੀਂ ਲੱਗਦੇ ਆਮ ਸੁਭਾਅ ਤੁਸੀਂ ਵੇਖੋ ਪ੍ਰਸ਼ਾਦਾ ਇਕੱਠੇ ਛਕੀਏ ਤੇ ਕੋਲ ਵਾਲਾ ਥੋੜਾ ਜਿਹਾ ਤੇਜ਼ ਖਾਏ ਤੇ ਉਹਦੇ ਪਿਆਜ਼ ਦੀ ਆਵਾਜ਼ ਆ ਉਹਦੇ ਵਾਲੀ ਥਾਲੀ ਚੰਗਾ ਕੁਝ ਪਿਆ ਹੋਇਆ ਬੰਦੇ ਦਾ ਸੁਭਾਅ ਆਪਣੀ ਥਾਲੀ ਤੇ ਨਿਰਭਰ ਨਹੀਂ ਕਰਦਾ ਸਤਿਗੁਰੂ ਕਹਿੰਦੇ ਦੁੱਖ ਤੇਰਾ ਇਹ ਹੀ ਏ ਰੱਬ ਨੇ ਜਿੱਥੇ ਤੈਨੂੰ ਦਿੱਤਾ ਸੀ ਉੱਥੇ ਉਹਨੂੰ ਤੂੰ ਜਾਣਦਾ ਅੱਗੇ ਭੱਜਣਾ अगे चला जाना है, जिस करके दुख तो सवा इनू दुख कहिंदे ने। साहब कहिंदे ने सारिआं नू नजर करके वेख रहा है, पर जिवें जिवें दे किसे नू बनाउणा है ओह जाणदा, उहने अपनी खेड रचाई है। थामां नाव न जाणीऐ नावां केवड़ नाउ, वाहिगुरू दे थावां नू जाणिआ नहीं जा सकदा, जिथे उह रहिंदा है उहनू ते जानना बड़ा औखा है। सात संगत जेड़े लोकां दे मन विच वस गया उहनां नू भी जानना बड़ा औखा, उहनां दी महिमा साधकी महिमा वेद ना जानै, हुण रब नू जानना ते बड़ी उच्ची गल। जिन्हां दे मन विच वसिया उहनां दे थां थां दा अर्थ अवस्था, थावां नाम ना जाणीऐ नावां केवड़ नाउ, ते उहदे नावां दे विच केवड़ नाउ, इत्थे दो शब्द ने, पहले विच नावां बहुवचन ते नाउ इक वचन, क्योंकि नाम जिहड़ा है इहदे दो स्वरूप ने, एक थां ते नाम बहुवचन हो जांदा, एक थां ते नाम इको ही है, इको ही नाम है, दूसरा कोई नाम नहीं है जिहड़ा सारे जगत नूं चला रहा है। पर बहुते नां जिहड़े ने उस नाम तक लै जांदे, जिवें गुरु ग्रंथ साहिब विच कई नां आए, हरी आया, राम आया, कृष्ण आया, अल्लाह आया, ये किसी बंदे दे नाम नहीं, किसी अवतार दे नाम नहीं, ये वाहिगुरु अकाल पुरख दे नाम ने। ਇਹ ਨਾਂ ਗੁਰੂ ਸਾਹਿਬ ਵਿਚ ਤਾਂ ਦਿੱਤੇ ਗਏ ਨੇ ਵੀ ਗੁਰੂ ਗ੍ਰੰਥ ਸਾਹਿਬ ਜੀ ਆਲ ਰਾਊਂਡਰ ਗੁਰੂ ਮਾਸਟਰ, ਸਾਰੀ ਦੁਨੀਆਂ ਦੇ ਗੁਰੂ ਨੇ, ਜਿੱਥੇ ਸਿੱਖ ਦੇ ਖਾਲਸੇ ਦੇ ਗੁਰੂ ਨੇ ਗੁਰੂ ਗ੍ਰੰਥ ਸਾਹਿਬ ਜੀ। ਕਈ ਵਾਰੀ ਕੁਝ ਲੋਕ ਕਹਿੰਦੇ ਨੇ ਵਾਹਿਗੁਰੂ ਕਿੱਥੇ ਲਿਖਿਆ ਗੁਰੂ ਗ੍ਰੰਥ ਸਾਹਿਬ, ਗੁਰੂ ਸਾਹਿਬ ਬੜੇ ਸਿਆਣੇ ਨੇ, ਵਾਹਿਗੁਰੂ ਵੈਸੇ ਲਿਖਿਆ ਹੈ, ਵਾਹਿਗੁਰੂ 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 ਵਾਹਿ ਜੀਓ। ਪਰ ਉਹ ਕਹਿੰਦੇ ਰਾਮ ਹਰੀ ਕ੍ਰਿਸ਼ਨ ਇਹ ਕਿਉਂ ਆਏ, ਇਹ ਤਾਂ ਆਏ ਨੇ ਵੀ ਜੇ ਕੋਈ ਰਾਮ ਦਾ ਉਪਾਸ਼ਕ ਦੂਜੇ ਪਾਸੇ ਤੁਰਨ ਵਾਲਾ ਹੈ ਗੁਰੂ ਗ੍ਰੰਥ ਸਾਹਿਬ ਨਾਲ ਜੁੜੇ, ਤੇ ਗੁਰੂ ਗ੍ਰੰਥ ਸਾਹਿਬ ਉਹਨੂੰ ਉਸ ਰਾਮ ਤੋਂ ਛਡਾ ਕੇ ਤੇ ਉਸ ਰਾਮ ਤੱਕ ਲੈ ਜਾਂਦੇ ਜਿਹੜਾ ਸਾਰਿਆਂ ਵਿਚ ਵਸਦਾ ਪਿਆ, ਸਾਰਿਆਂ ਨਾਲ ਜੁੜਿਆ, ਪ੍ਰਯੋਜਨ ਇਹ ਹੈ ਸੱਚੇ ਪਾਤਸ਼ਾਹ ਦਾ। ਇਸ ਕਰਕੇ ਜਿਹੜਾ ਵਾਹਿਗੁਰੂ ਸ਼ਬਦ ਹੈ, ਤਿੰਨ ਪ੍ਰਕਾਰ ਦਾ ਨਾਮ ਹੈ, ਇਕ ਨਾਮ ਸਤ ਨਾਮ, ਜਪ ਮਨ ਸਤ ਨਾਮ, ਸਦਾ ਸਤਨਾਮ, ਉਹ ਇਕੋ ਹੀ ਹੈ। ਇਕ ਨਾਮ ਹੋਰ ਹੈ, ਉਹਨੂੰ ਕਹਿੰਦੇ ਕਿਰਤਮ ਨਾਮ, ਰੱਬ ਦੇ ਕੰਮਾਂ ਨੂੰ ਵੇਖ ਕੇ ਪਾਏ ਗਏ ਨਾਂ, ਜਿਵੇਂ ਉਹ ਦਇਆ ਕਰਦਾ ਤਾਂ ਉਹਦਾ ਨਾਂ ਰੱਖ ਦਿੱਤਾ ਦਿਆਲ, ਦੀਨ ਦਿਆਲ, ਦੀਨ ਦਿਆਲ ਭਰੋਸੇ ਤੇਰੇ ਸਭ ਪਰਿਵਾਰ ਚੜਾਇਆ ਪੇੜ, ਜਦੋਂ ਵੇਖਿਆ ਸਾਰਿਆਂ ਦੇ ਵਿਚ ਰਮਿਆ ਹੋਇਆ ਸਮਾਇਆ ਹੋਇਆ, ਉਹਨੂੰ ਕਹਿ ਦਿੱਤਾ ਰਾਮ। ਉਹਦੇ ਕਿਰਤਮ ਉਹਦੇ ਕੰਮਾਂ ਤੋਂ ਵੇਖ ਕੇ ਪਾਏ ਹੋਏ ਨਾਮ, ਉਹਨਾਂ ਨੂੰ ਕਿਹਾ ਇਹ ਕਿਰਤਮ ਨਾਮ ਹੈ। ਇਹਦੇ ਤੋਂ ਅਗਲਾ ਇੱਕ ਨਾਮ ਹੈ ਜਿਹਨੂੰ ਵਾਹਿਗੁਰੂ ਕਹਿੰਦੇ ਨੇ, ਉਹ ਵਾਹਿਗੁਰੂ ਨੂੰ ਕਹਿੰਦੇ ਸਮੱਗਰ ਨਾਮ। ਸਮੱਗਰ ਨਾਮ ਕਿਹਨੂੰ ਕਹਿੰਦੇ ਨੇ? ਸਮੱਗਰ ਨਾਮ ਦਾ ਮਤਲਬ ਹੈ ਜਿਹੜੇ ਲੋਕ ਕਹਿੰਦਾ ਵੀ ਗੁਰੂ ਗ੍ਰੰਥ ਸਾਹਿਬ ਵਿਚ ਤੇ ਹਰੀ ਲਿਖਿਆ ਤੇ ਤੁਸੀਂ ਵਾਹਿਗੁਰੂ ਕਿਉਂ ਜਪਦੇ ਹੋ, ਇੱਥੇ ਤੇ ਰਾਮ ਲਿਖਿਆ ਤੁਸੀਂ ਰਾਮ ਕਿਉਂ, ਤੁਸੀਂ ਵਾਹਿਗੁਰੂ ਕਿਉਂ ਜਪਦੇ ਹੋ? ਜਦੋਂ ਆਪਾਂ ਸਾਰੇ ਨਾਮਾਂ ਦੀਆਂ ਧੁਨੀਆਂ ਨੂੰ ਇਕੱਠਾ ਕਰ ਲਈਏ ਨਾ, ਧੁਨੀ ਹੁੰਦੀ ਨਾਮ ਦੀ, ਆਵਾਜ਼ ਹੁੰਦੀ ਹੈ। ਗੁਰੂ ਗ੍ਰੰਥ ਸਾਹਿਬ ਵਿਚ ਜਿੰਨੇ ਨਾਮ ਨੇ ਸਾਰਿਆਂ ਨਾਮਾਂ ਨੂੰ ਜਦੋਂ ਮਿਕਸ ਕਰ ਦਈਏ, ਇਕ ਥਾਂ ਤੇ ਇਕੱਠੇ ਲੈ ਆਈਏ, ਜਿਵੇਂ ਤੁਸੀਂ ਕਿੰਨੇ ਰੰਗ ਵੇਖਦੇ ਹੋ, ਹਰਾ, ਨੀਲਾ, ਪੀਲਾ, ਲਾਲ, ਕਈ ਕੁਝ ਕਿੰਨੇ ਰੰਗ ਨੇ, ਪਰ ਤੁਸੀਂ ਸਾਰੇ ਰੰਗਾਂ ਨੂੰ ਇਕੱਠਾ ਕਰਦੇ ਹੋ ਤੇ ਇਕ ਰੰਗ ਬਣਦਾ, ਸਫੈਦ ਰੰਗ ਦਾ, ਚਿੱਟਾ ਰੰਗ। ਚਿੱਟਾ ਰੰਗ ਉਦੋਂ ਬਣਦਾ ਜਦੋਂ ਸਾਰੇ ਰੰਗ ਮਿਲਾ ਦਿਓ। ਵਾਹਿਗੁਰੂ ਜਿਹੜਾ ਸ਼ਬਦ ਏ, ਇਹ ਸਾਰੇ ਨਾਮਾਂ ਨੂੰ ਤੁਸੀਂ ਇਕੱਠਾ ਕਰੋ ਤੇ ਨਾਮ ਵਾਹਿਗੁਰੂ ਜਿਹੜਾ ਮਾਸਟਰ ਨਾਮ ਹੈ, ਵੱਡਾ ਨਾਮ ਵਾਹਿਗੁਰੂ ਸਭ ਦਾ। ਗੁਰੂ ਸਾਹਿਬ ਨੇ ਕਿਹਾ ਕਿੱਥੇ ਇਕੱਲੇ ਇਕੱਲੇ ਰੱਬ ਦੀ ਕੋਈ ਉਂਗਲ ਫੜੀ ਫਿਰਦਾ, ਕੋਈ ਰੱਬ ਦੀ ਚੀਚੀ ਫੜੀ ਫਿਰਦਾ, ਕੋਈ ਉਹਦੇ ਪਿੱਛੋਂ ਕੱਪੜੇ ਫੜ ਫੜ ਕੇ ਪਾੜੀ ਜਾਂਦਾ, ਕੋਈ ਕਿਧਰੋਂ। ਚੰਗਾ ਹੋਵੇ ਤੇ ਤੁਹਾਨੂੰ ਇਕੋ ਇਕ ਦੱਸਦੇ ਉਹਦੇ ਨਾਲ ਜੁੜ ਜਾਓ, ਐਵੇਂ ਛੋਟੀਆਂ ਛੋਟੀਆਂ ਨਾਮਾਂ ਨਾਲ ਜੁੜੇ ਫਿਰਦੇ ਹੋ। ਇਸ ਕਰਕੇ ਇਹਦਾ ਮਤਲਬ ਇਹ ਵੀ ਨਹੀਂ ਕਿ ਵਾਹਿਗੁਰੂ ਨਾਮ ਜਿਹੜਾ ਗੁਰੂ ਸਾਹਿਬ ਨੇ ਕਿਸੇ ਦੇ ਦੂਜੇ ਧਰਮ ਦੇ ਨਾਮਾਂ ਨੂੰ ਇਕੱਠਾ ਕਰਕੇ ਬਣਾਇਆ, ਇਹਦਾ ਇਹ ਅਰਥ ਨਹੀਂ। ਅਸਲ ਵਿਚ ਗੁਰੂ ਸਾਹਿਬ ਸ਼ਬਦ ਨੂੰ, ਨਾਮ ਨੂੰ ਹੀ ਗੁਰੂ ਮੰਨਦੇ ਨੇ। ਇਹ ਜਿੰਨੇ ਨਾਮ ਨੇ, ਜਿੰਨੇ ਦੇਵਤੇ ਨੇ, ਨਾਮ ਨਹੀਂ ਬਣਾਏ ਨੇ। ਗੁਰਮੁਖ ਨਾਦੰ, ਗੁਰਮੁਖ ਵੇਦੰ, ਗੁਰਮੁਖ ਰਹਾ ਸਮਾਈ, ਗੁਰ ਈਸ਼ਰ, गुरु गोरख वर्मा गुरु पार्वती माई कहिंदे गुरु वड्डा सब तो जिन्ने सारे देवते बनाए ते सारे जिन्ने ना ने हुण तक दे दुनिया विच ओ शब्द गुरु ने बनाए ने आदि गुरु ने ओ सब तो सुपर पावर वड्डी ते उहनां नूं मिला के इसलिए कहिंदे नावां गुरु साहिब कह रहे ने नावां केवड नाओ थावां नाम ना जाणीऐ नावां केवड नाओ सारे नावां दे विचों नाम किन्ना वड्डा जिहड़ा इको ही है एक नाम की गल करते जिहड़ा सत नाम उन्हू गुरु साहब ने वरत्या हजूर कहिंदे जिथे वसै मेरा पातशाह सो केवड है थाउ जिथे मेरा पातशाह जिस हिरदे विच जिस शरीर विच जिस जीवन विच मेरा वाहगुरु वस गया जिथे सदा रहिंदा है जिथे प्रगट हो गया जिथे उहदी जोत दा प्रकाश पैंदा पिया ओ किन्ना कु वड्डा है ओ शरीर ओ जीवन होर कोई थां नहीं इथे दस्या भी सो केवड़ है थाउ भी किते उत्ते आकाश विच किते रब दा नां लै रहे ने गुरु साहिब जां बड़े लोकां ने भरम पाए ने लाइटां ला ला के हरियां नीलियां पीलियां कहिंदे आ रब दे रंग ने ते फिर ते बिजली घर विच रब रहिंदा है ਕਿਹੜਾ ਪ੍ਰਕਾਸ਼ ਹੈ ਜਿਹਨੂੰ ਪ੍ਰਕਾਸ਼ ਕਿਹਾ ਹੈ ਉਥੋਂ ਜਿੰਨੀ ਪ੍ਰਕਾਰ ਦੀ ਮਰਜ਼ੀ ਤੁਸੀਂ ਲਾਈਟ ਕੱਢ ਦਿਓ ਇਹ ਸਾਰੇ ਭਰਮ ਦੀਆਂ ਪਖੰਡਾਂ ਦੀਆਂ ਦੁਕਾਨਾਂ ਖੁੱਲੀਆਂ ਨੇ ਸਤਿਗੁਰੂ ਜੀ ਸ਼ੁੱਧ ਗਿਆਨ ਦਿੰਦੇ ਨੇ ਗੁਰੂ ਗ੍ਰੰਥ ਸਾਹਿਬ ਉਹ ਕਹਿੰਦੇ ਨੇ ਉਹਦਾ ਥਾਂ ਕਿੱਥੇ ਵੇ ਕਈ ਕਹਿੰਦੇ ਜੀ ਉਥੇ ਸੱਚਖੰਡ ਗਏ ਸੀ ਕਹਿੰਦੇ ਪਾਣੀ ਬੜਾ ਸੀ ਕੋਈ ਕਹਿੰਦਾ ਉਥੇ ਕੁਝ ਸੀ ਕੋਈ ਇਹ ਪਖੰਡ ਕਿੱਥੋਂ ਚੱਲਿਆ ਸਤਸੰਗਤ ਜੀ ਤਤ ਪਾਣੀ ਦੇ ਰੱਬ ਤੇ ਪੰਜਾਂ ਤੱਤਾਂ ਤੋਂ ਅੱਗੇ ਵੇ ਤੇ ਫਿਰ ਉਹਨੂੰ ਘਸੀਟ ਲਿਆਂਦਾ ਪੰਜਾਂ ਤੱਤਾਂ ਦੇ ਵਿਚ ਕਹਿੰਦੇ ਇੱਥੇ ਹੈ ਕਿੱਥੇ ਉਹਦਾ ਸੋ ਕੇਵੜ ਹੈ ਥਾਉ ਉਹ ਮਨੁੱਖ ਦਾ ਜੀਵਨ ਜਿਹਦੇ ਵਿਚ ਨਾਮ ਵਸ ਗਿਆ ਉਹਨੂੰ ਕਹਿ ਰਹੇ ਗੁਰੂ ਸਾਹਿਬ ਨੇ ਰੱਬ ਦਾ ਟਿਕਾਣਾ ਮਨੁੱਖੀ ਜੀਵਨ ਵਿਚ ਦੱਸਿਆ ਇਸ ਲਈ ਉਹਦਾ ਇਕ ਬਾਣੀ ਵਿਚ ਨਾਮ ਦਿੱਤਾ ਉਹਨੂੰ ਕਹਿੰਦੇ ਜਗ ਜੀਵਨ ਜਗ ਜੀਵਨ ਜਿੱਥੇ ਜਿੱਥੇ ਜੀ ਰਿਹਾ ਜੀਵ ਉਥੇ ਉਹ ਆਪ ਹੈ ਜੇ ਇਕ ਪੰਛੀ ਉੱਡ ਰਿਹਾ ਤੇ ਉਹ ਬੋਲ ਰਿਹਾ ਤੇ ਉਥੇ ਹੈ ਵਾਹਿਗੁਰੂ ਠੀਕ ਹੈ ਉਥੇ ਪ੍ਰਗਟ ਨਹੀਂ ਹੋਇਆ ਪ੍ਰਗਟ ਨਹੀਂ ਉਥੇ ਉਹ ਵਾਹਿਗੁਰੂ ਨਹੀਂ ਇਹ ਸਾਡੇ ਲੋਕ ਵੀ ਭੁਲੇਖੇ ਵਿਚ ਪੈ ਗਏ ਕਹਿੰਦੇ ਚਿੜੀ ਬੋਲਦੀ ਰੱਬ ਬੋਲਦਾ ਕਹਿੰਦੇ ਨੂੰਹ ਬੋਲੇ ਤੇ ਸੱਸ ਵੇਖੇ ਵੀ ਰੱਬ ਬੋਲਦਾ ਤੇ ਸੱਸ ਬੋਲੇ ਤੇ ਨੂੰਹ ਫਿਰ ਤੇ ਰੱਬ ਨੂੰ ਪਾਉਣਾ ਔਖਾ ਹੀ ਕੋਈ ਨਹੀਂ ਫਿਰ ਤੇ ਸਾਰਾ ਕੁਝ ਇਹ ਨਹੀਂ ਸੀ ਗੱਲ ਉਥੇ ਪ੍ਰਗਟ ਨਹੀਂ ਹੋਇਆ ਬੋਲਦਾ ਹੈ ਉਹਦੀ ਜੋਤ ਨਹੀਂ ਪ੍ਰਗਟ ਹੋਈ ਉਹਦਾ ਸਵਾਦ ਨਹੀਂ ਤੁਹਾਨੂੰ ਉਥੋਂ ਆਏਗਾ ਸਵਾਦ ਉਦਣ ਆਏਗਾ ਜਿੱਦਣ ਤੁਹਾਡੇ ਵਿਚੋਂ ਨਾਮ ਪ੍ਰਗਟ ਹੋ ਗਿਆ ਹੈ ਸਾਰੇ ਥਾਵਾਂ ਤੇ ਜਿਵੇਂ ਹਵਾ ਵੇਖੋ ਸਾਰੇ ਥਾਵਾਂ ਤੇ ਬਾਹਰ ਚੱਲ ਰਹੀ ਹੈ ਪਰ ਹਵਾ ਮਜ਼ਾ ਕਦੋਂ ਦਿੰਦੀ ਹੈ ਜਦੋਂ ਅਸੀਂ ਛਾਂ ਥੱਲੇ ਬਹਿੰਦੇ ਹਾਂ ਕਿਸੇ ਰੁੱਖ ਦੀ ਛਾਂ ਥੱਲੇ ਹੋ ਜਾਂਦੇ ਹਾਂ ਉਹੀ ਹਵਾ ਸਾਨੂੰ ਠੰਡੀ ਲੱਗਦੀ ਆਨੰਦ ਦਿੰਦੀ ਰੱਬ ਸਾਰੇ ਥਾਵਾਂ ਤੇ ਹੈ ਪਰ ਰੱਬ ਦਾ ਸਵਾਦ ਉਥੇ ਹੋਏਗਾ ਜਿੱਥੇ ਉਹ ਤੁਹਾਨੂੰ ਮਿਲਣਗੇ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੁੜੇ ਹੋਏ ਲੋਕ ਠੰਡਾ ਤੁਹਾਨੂੰ ਤਾਂ ਲੱਗਣਾ ਰੱਬ ਦਾ ਨਾਂ ਨਹੀਂ ਤੇ ਗਰਮਾ ਗਰਮ ਚੱਲ ਹੀ ਰਿਹਾ ਸਾਰਾ ਕੋਈ ਰੌਲਾ ਚੱਲਦਾ ਉਹਦੇ ਤੋਂ ਬਿਨਾਂ ਠੰਡ ਨਹੀਂ ਪੈਗੀ ਇਸ ਕਰਕੇ ਕਹਿੰਦੇ ਉਹ ਥਾਂ ਉੱਚਾ ਉਹ ਅੰਤਿਸ਼ ਕਰਨ ਜਿਹਨੂੰ ਸੱਚੇ ਪਾਤਸ਼ਾਹ ਕਹਿੰਦੇ ਪ੍ਰਭ ਜੀ ਬਸੈ ਸਾਧ ਕੀ ਰਸਨਾ ਨਾਨਕ ਜਨ ਕਾ ਦਾਸਨ ਦਸਣਾ ਇੱਕ ਤੇ ਗੁਰੂ ਸਾਹਿਬ ਨੇ ਕਿਹਾ ਮੇਰੇ ਸਿੱਖ ਦੀ ਰਸਨਾ ਤੇ ਹਿਰਦੇ ਵਿਚ ਵਸਦਾ ਇਕ ਮੇਰਾ ਰੱਬ ਗੁਰਬਾਣੀ ਵਿਚ ਵਸਦਾ ਇਕ ਸਾਰੇ ਥਾਵਾਂ ਤੇ ਵਸਦਾ ਤਿੰਨ ਥਾਵਾਂ ਤੇ ਉਨ੍ਹਾਂ ਦਸਿਆ ਇਸ ਕਰਕੇ ਕਹਿੰਦੇ ਜਿੱਥੇ ਵਸੇ ਮੇਰਾ ਪਾਤਸ਼ਾਹ ਸੋ ਕੇਵੜ ਹੈ ਥਾਉ ਹਜੂਰ ਕਹਿੰਦੇ ਅੰਬੜ ਕੋਈ ਨ ਸਕਈ ਹਉ ਕਿਸ ਨੂੰ ਪੁੱਛਣ ਜਾਉ ਵਿਰਾਗ ਪੈਦਾ ਹੋ ਗਿਆ ਕਹਿੰਦੇ ਉਹਦੇ ਤੱਕ ਕੋਈ ਅੱਪੜ ਨਹੀਂ ਸਕਦਾ ਕਿਵੇਂ ਹੱਥ ਪਾਏ ਕਿਉਂਕਿ ਅਣ ਦਿਸਦਾ ਉਹਦੇ ਤੱਕ ਕੋਈ ਨਹੀਂ ਜਾ ਸਕਦਾ ਉਹਦੇ ਤੱਕ ਜਾ ਸਕਦਾ ਤੇ ਉਹਦੇ ਵਰਗਾ ਹੋ ਕੇ ਕੋਈ ਜਾ ਸਕਦਾ ਜਦੋਂ ਉਹਦੇ ਨਾਲ ਜੁੜਦਾ ਉਹਦੇ ਵਰਗਾ ਹੋ ਜਾਂਦਾ ਕੋਈ ਵੀ ਅੰਬੜ ਅੱਪੜ ਨਹੀਂ ਸਕਦਾ ਤੇ ਸੱਚੇ ਪਾਤਸ਼ਾਹ ਕਹਿੰਦੇ ਮੈਂ ਕਿਹਨੂੰ ਪੁੱਛਣ ਜਾਵਾਂ ਸਾਰੇ ਰਾਹ ਵਿਚ ਹੀ ਭਟਕਦੇ ਫਿਰਦੇ ਨੇ ਸਾਰੇ ਕੋਈ ਕਹਿੰਦਾ ਆ ਕੌਮ ਸਾਡੀ ਵੱਡੀ ਏ ਕੀ ਹੁੰਦਾ ਪਿਆ ਦੁਨੀਆਂ ਵਿਚ ਧਰਮ ਦੀ ਗੱਲ ਥੋੜੀ ਹੋ ਰਹੀ ਕਿਹੜੀਆਂ ਗੱਲਾਂ ਹੋ ਰਹੀਆਂ ਨੇ ਸਾਹਿਬ ਕਹਿੰਦੇ ਵਰਨਾ ਵਰਨ ਨਾ ਭਾਵਣੀ ਜੇ ਕਿਸੇ ਵੱਡਾ ਕਰੇ ਕਹਿੰਦੇ ਆ ਬਿਮਾਰੀ ਪੈ ਗਈ ਸਾਰੇ ਥਾਵਾਂ ਤੇ ਕੋਈ ਕਿਸੇ ਨੂੰ ਚੰਗਾ ਲੱਗਦਾ ਨਹੀਂ ਵਰਨਾ ਨੂੰ ਵਰਨ ਧਰਮਾਂ ਨੂੰ ਧਰਮ ਨਹੀਂ ਚੰਗੇ ਲੱਗਦੇ ਇਕ ਧਰਮ ਕਹਿੰਦਾ ਮੇਰਾ ਧਰਮ ਵੱਡਾ ਦੂਜਾ ਕਹਿੰਦਾ ਜੀ ਇਹਨਾਂ ਦਾ ਗੁਰੂ ਤੇ ਸਾਡਾ ਅਵਤਾਰ ਜੇ ਤੇ ਮਿਲਿਆ ਹੈ ਆਪਣੇ ਗੁਰੂ ਨੂੰ ਉਹ ਜੁੜਿਆ ਕਿਤੇ ਵੀ ਨਹੀਂ, ਆਪ ਨਹੀਂ ਕੋਈ ਪ੍ਰਾਪਤੀ, ਪਹਿਲਾਂ ਹੀ ਥੱਲੇ ਹੀ ਲੜਨ ਲੱਗ ਪਏ। ਸੱਚ ਕਿਨਾਰੇ ਰਹਿ ਗਿਆ, ਖਹਿ ਮਰਦੇ ਬਾਹਮਣ ਮੁਲਾਣੇ। ਤੇ ਪਹਿਲਾਂ ਤੇ ਵਰਨਾ ਤੇ ਵਰਨਾ ਦੀ ਗੱਲ ਸੀ, ਯਾਨੀ ਕਿ ਧਰਮਾਂ ਨਾਲ ਧਰਮ ਲੜਦੇ ਸਨ, ਹੁਣ ਤੇ ਸੰਸਥਾਵਾਂ ਨਾਲ ਸੰਸਥਾਵਾਂ ਨਹੀਂ ਪਾਉਂਦੀਆਂ ਇੱਕ ਦੂਜੇ ਨੂੰ, ਇੱਕ ਸੰਸਥਾ ਨੂੰ ਦੂਜੀ ਨਹੀਂ ਪਾਉਂਦੀ। ਕੋਈ ਥੋੜੇ ਜਿਹੇ ਲੋਕ ਨੇ ਜਿਹੜੇ ਇਸ ਸੰਸਥਾਵਾਂ ਦੀ ਪ੍ਰਪਾਰਟੀ ਨੂੰ ਤੇ ਸਿਸਟਮ ਨੂੰ ਜਾਣਦੇ ਨੇ ਵੀ ਇਹ ਗੁਰੂ ਸਾਹਿਬ ਦੁਆਰਾ ਚਲਾਈਆਂ ਗਈਆਂ, ਇਹ ਉਦੋਂ ਦੀਆਂ ਸਨ ਵੀ ਰਲ ਮਿਲ ਕੇ ਸਾਰੇ ਕੰਮ ਕਰਨਗੇ, ਪਰ ਹੁਣ ਬਣੇ ਕੀ? ਸੰਸਥਾ ਨੂੰ ਸੰਸਥਾ ਚੰਗੀ ਨਹੀਂ ਲੱਗਦੀ, ਸ਼ਰੀਕਾ ਬਣ ਗਿਆ ਸਿੱਖ ਕੌਮ ਦੇ ਵਿਚ, ਪੱਗਾਂ ਦੇ ਲਿਹਾਜ਼ ਨਾਲ ਇਕ ਦੂਜੇ ਨਾਲ ਲੜੀ ਜਾਂਦੇ ਸਿੱਖ। ਇਹ ਕਿਉਂ ਹੋਇਆ? ਨਾਮ ਤੋਂ ਦੂਰ ਹੋ ਗਏ, ਬਾਣੀ ਤੋਂ ਦੂਰ ਹੋ ਕੇ। ਕਹਿੰਦੇ ਵਰਨਾ ਵਰਨਾ ਭਾਵਣੀ, ਜੇ ਕਿਸੇ ਵੱਡਾ ਕਰੇ। ਗੁਰੂ ਨਾਨਕ ਸਾਹਿਬ ਕਹਿੰਦੇ ਮੈਂ ਇਕ ਕੋਲ ਜਾ ਕੇ ਥੋੜਾ ਜਾ ਦੂਜੇ ਨੂੰ ਵੱਡਾ ਕਹਿੰਦਾ ਨਾ, ਗੁਰੂ ਸਾਹਿਬ ਮਨੋਵਿਗਿਆਨਕ ਨੇ, ਉਹਨੂੰ ਪਤਾ ਵੀ ਕਿੱਥੋਂ ਕੋ ਤੱਕ ਕਿੰਨੇ ਜੋਗੇ ਨੇ, ਥੋੜਾ ਜਾ ਦੂਜੇ ਨੂੰ ਕਹਿ ਦਿਓ ਜੀ ਉਥੇ ਬੜਾ ਆਨੰਦ ਹੈ। ਕਹਿੰਦੇ ਛੱਡੋ ਪਰ ਉਥੇ ਕਿਹੜਾ ਆਨੰਦ ਹੈ, ਤੁਸੀਂ ਇੱਥੇ ਆ ਜਾਓ। ਇਹ ਉਹ ਗੱਲ ਕਰ ਰਹੇ ਨੇ ਗੁਰੂ ਸਾਹਿਬ। ਕੋਈ ਕਿਸੇ ਨੂੰ ਚੰਗਾ ਨਹੀਂ ਲੱਗਦਾ, ਚਲੋ ਕਿਸੇ ਥਾਂ ਤੇ ਕੋਈ ਬਾਣੀ ਪੜ੍ਹਦਾ ਤਰੀਕੇ ਨੂੰ, ਪਰ ਇਕ ਦੂਜੇ ਦਾ ਵਿਰੋਧ ਇੰਨਾ ਹੈ ਵੀ ਉਹ ਹਰ ਇਕ ਕਹਿੰਦਾ ਉਥੇ ਕੁਝ ਨਹੀਂ, ਇੱਥੇ ਆਓ। ਉਥੇ ਜਿੱਥੇ ਜਾਣਾ ਸੀ ਉਥੇ ਕੋਈ ਨਹੀਂ ਕਹਿੰਦਾ ਵੀ ਉਥੇ ਜਾਓ। ਗੁਰੂ ਗ੍ਰੰਥ ਸਾਹਿਬ ਦਾ ਸਿੱਖ ਕਹੇਗਾ, ਉਹਦਾ ਸਾਧੂ ਕਹੇਗਾ ਵੀ ਗੁਰੂ ਗ੍ਰੰਥ ਸਾਹਿਬ ਕੋਲ ਜਾਓ, ਗੁਰੂ ਦੇ ਚਰਨਾਂ ਨਾਲ ਜੁੜੋ। ਇਸ ਤਰ੍ਹਾਂ ਇਹ ਆਪਾ ਧਾਪੀ ਦੀ ਅਵਸਥਾ ਗੁਰੂ ਸਾਹਿਬ ਕਹਿ ਰਹੇ ਨੇ। ਪਰ ਹਜੂਰ ਕਹਿੰਦੇ ਵੱਡੇ ਹੱਥ ਵਡਿਆਈਆਂ, ਜੈ ਭਾਵੈ ਤੈ ਦੇ। ਵਡਿਆਈਆਂ ਤੇ ਵੱਡੇ ਕੋਲ ਨੇ, ਇਹ ਵਡਿਆਈਆਂ ਤੇ ਦੁਨੀਆਂ ਦੀਆਂ ਨੇ, ਇਹ ਵਡਿਆਈਆਂ ਤੇ ਚਲਾਕੀਆਂ ਦੀਆਂ ਨੇ। ਕਦੀ ਇਧਰੋਂ ਕਿਸੇ ਤੋਂ ਸਰਕਾਰ ਤੋਂ ਸਹਾਇਤਾ ਲੈ ਲਈ, ਕਦੀ ਕਿਸੇ ਤੋਂ ਲੈ ਲਈ, ਵੱਡੇ ਬਣ ਗਏ। ਇਹ ਵਡਿਆਈ ਉਥੇ ਨਹੀਂ ਚੱਲਦੀ। ਕਿਨੂੰ ਉਹਨੇ ਵੱਡਾ ਬਣਾਉਣਾ? ਇਹ ਗੁਰੂ ਗ੍ਰੰਥ ਸਾਹਿਬ ਜੀ ਨੇ ਬਣਾਉਣਾ। ਜੈ ਭਾਵ ਹੈ ਤੈ ਦੇ, ਇਹ ਉਹਦੀ ਮਰਜ਼ੀ ਹੈ ਜਿਹਨੂੰ ਵੱਡਾ ਕਰਨਾ। ਅਖੀਰ ਨੂੰ ਉਹਦਾ ਹੀ ਜਿਹੜੀ ਮੋਹਰ ਚੱਲਣੀ, ਹੋਰ ਕਿਸੇ ਦੀ ਮੋਹਰ ਨਹੀਂ ਚੱਲਣੀ। ਸਾਹਿਬ ਕਹਿੰਦੇ ਹੁਕਮ ਸਵਾਰੇ ਆਪਣੇ, ਜਿੱਥੇ ਮੇਰੇ ਸੱਚੇ ਪਾਤਸ਼ਾਹ ਗੁਰੂ ਕਲਗੀਆਂ ਵਾਲੇ ਨੇ, ਗੁਰੂ ਗ੍ਰੰਥ ਸਾਹਿਬ ਨੇ ਇਕ ਵਾਰੀ ਲਾ ਦਿੱਤੀ ਨਾ ਮੋਹਰ, ਤੇ ਭਾਵੇਂ ਉਹਦੇ ਵੱਲ ਦੁਨੀਆਂ ਦਾ ਕੋਈ ਬੰਦਾ ਨਾ ਹੋਵੇ, ਤੇ ਸਾਹਿਬ ਕਹਿੰਦੇ ਫਿਰ ਹੁਣ ਪੱਟ ਕੇ ਵਿਖਾਓ ਇਹਦੀ ਮੋਹਰ। ਕੋਈ ਕਿਸੇ ਕੋਲ ਹਿੰਮਤ ਹੈ? ਕੋਈ ਨਹੀਂ ਪੁੱਟ ਸਕਦਾ। ਕਹਿੰਦੇ ਹੁਕਮ ਸਵਾਰੇ ਆਪਣੇ, ਹੁਕਮ ਦੀ ਜਦੋਂ ਲਾਉਂਦਾ ਨਾ ਮੋਹਰ ਆਪਣੇ, ਚਸਾ ਨਾ ਢਿੱਲ ਕਰੇ। ਚਸਾ ਕਹਿੰਦੇ ਥੋੜੇ ਜਿਹਾ ਟਾਈਮ ਨੂੰ, ਕਹਿੰਦੇ ਢਿੱਲ ਨਹੀਂ ਫਿਰ ਹੁੰਦੀ, ਟਾਈਮ ਨਹੀਂ ਲੱਗਦਾ। ਉਹ ਜਿਹੜਾ ਮਨੁੱਖ ਜਿਹਨੂੰ ਵਾਹਿਗੁਰੂ ਆਪ ਵੱਡਾ ਕਰਦਾ, ਉਹੀ ਵੱਡਾ ਹੈ ਤੇ ਉਹ ਉਹਨੂੰ ਪਾਉਂਦਾ, ਉਹਦਾ ਹੀ ਰੂਪ ਹੁੰਦਾ, ਉਹ ਹਉਮੈ ਤੋਂ ਲੈਸ ਹੁੰਦਾ। ਉਹਨੂੰ ਨਹੀਂ ਪਤਾ ਹੁੰਦਾ ਮੈਂ ਵੱਡਾ, ਇਹ ਉਹਦੀ ਨਿਸ਼ਾਨੀ ਕੀ ਹੈ? ਉਹਦੀ ਨਿਸ਼ਾਨੀ ਹੈ ਕਿ ਉਹ ਆਪ ਵੀ ਸੋਚਦਾ ਰਹਿੰਦਾ ਵੀ ਇਹ ਕੋਈ ਖਾਸੀਅਤ ਹੈ ਨਹੀਂ, ਜਿੰਨੀ ਇਹ ਲੋਕ ਖਾਸੀਅਤ ਦੇ ਰਹੇ ਨੇ ਇੰਨੀ ਗੱਲ ਹੈ ਨਹੀਂ, ਇਹ ਉਹਦੀ ਬਿਰਤੀ ਹੋਵੇਗੀ। ਪਰ ਜਿਹੜਾ ਉਥੇ ਬਣੇਗਾ ਉਹ ਟਹਿ ਜਾਂਦਾ, ਜਿਹੜਾ ਉਥੇ ਟੱਠੇਗਾ ਉਹ ਬਣ ਜਾਂਦਾ, ਉਹਦਾ ਦਰ ਇਸ ਤਰ੍ਹਾਂ। ਸਾਹਿਬ ਕਹਿੰਦੇ ਦੁਨੀਆਂ ਦੇ ਲੋਕਾਂ ਦੀ ਹਾਲਾਤ ਅੱਗੇ ਗਿਣਦੇ ਨੇ, ਉਹ ਕਿਵੇਂ ਦੇ ਨੇ? ਹਜ਼ੂਰ ਕਹਿੰਦੇ ਸਭ ਕੋ ਆਖੈ ਬਹੁਤ ਬਹੁਤ। ਇਹ ਹੁਣ ਸਾਡੀ ਸਵਾਰਥੀ ਭਾਸ਼ਾ ਦੀ ਗੱਲ ਕਰ ਰਹੇ ਨੇ। ਕਹਿੰਦੇ ਦੁਨੀਆਂ ਦੇ ਲੋਕ ਮੰਦਰ ਮਸਜਿਦ ਗੁਰਦੁਆਰੇ ਜਾ ਕੇ ਜਦੋਂ ਇਹ ਕਹਿਣ ਨਾ ਵੀ ਤੇਰੇ ਕੋਲ ਬੜਾ ਹੈ, ਤੇਰੇ ਕੋਲ ਬੜਾ ਹੈ, ਤੇਰੇ ਉਹਦੇ ਕਹਿੰਦੇ ਅਰਥ ਦੋ ਨਿਕਲ। ਇੱਕ ਤੇ ਉਹ ਕਹਿੰਦੇ ਵੀ ਤੇਰੇ ਕੋਲ ਬੜਾ ਵੀ ਤੂੰ ਸਾਨੂੰ ਦੇਣਾ, ਪਹਿਲਾਂ ਵੀ ਦੇਣਾ, ਤੂੰ ਦਿੱਤਾ। ਤੇ ਦੂਜੇ ਕਹਿੰਦੇ ਤੇਰੇ ਕੋਲ ਬੜਾ ਤੇਰੇ ਕੋਲ, ਗੁਰੂ ਸਾਹਿਬ ਨੂੰ ਪਤਾ ਲੱਗਦਾ ਵੀ ਇਹ ਤਾਂ ਕਹਿ ਰਿਹਾ ਵੀ ਹੋਰ ਮੰਗੂ, ਇਹ ਬਹੁਤ ਮੰਗਣਾ ਚਾਹੁੰਦਾ। ਦੋ ਤਰ੍ਹਾਂ ਦੇ, ਜਿਵੇਂ ਕਿਸੇ ਕੋਲ ਮਾਇਆ ਹੋਵੇ ਤੇ ਕੋਲ ਆ ਕੇ ਥੋੜਾ ਜਿਹਾ ਦੋ ਲਫ਼ਜ਼ ਕੋਈ ਕਹਿ ਦੇਣਾ ਵੀ ਤੇਰੇ ਕੋਲ ਤੇ ਬੜਾ ਕੁਝ ਬੜਾ ਕੁਝ, ਉਹਨੂੰ ਵਿਚਾਰੇ ਨੂੰ ਹੱਥਾਂ ਪੈਰਾਂ ਦੀ ਪੈ ਜਾਂਦੀ ਵੀ ਹੁਣ ਇਹਨੇ ਕਹਿ ਦੇਣਾ ਵੀ ਹੁਣ ਕੱਢ ਵਿੱਚੋਂ ਕੁਝ। ਇੱਥੇ ਉਹ ਗੱਲ ਕਹੀ ਹੈ, ਕਹਿੰਦੇ ਸਾਰੇ ਜਿਹੜੇ ਲੋਕ ਧਰਮੀ ਥਾਵਾਂ ਤੇ ਜਾ ਕੇ ਰੱਬ ਨੂੰ ਕਹਿੰਦੇ ਨਾ ਵੀ ਤੇਰੇ ਕੋਲ ਬੜਾ ਹੈ, ਤੇਰੇ ਕੋਲ ਸਭ ਕੋ ਅੱਖ ਹੈ ਬਹੁਤ ਬਹੁਤ। ਇੱਕ ਤੇ ਉਹ ਨੇ ਜਿਹੜੇ ਉਹਦੀ ਵਡਿਆਈ ਵਾਸਤੇ ਕਹਿੰਦੇ ਤੇਰੇ ਕੋਲ ਬੜਾ ਹੈ ਤੇ ਤੂੰ ਸਾਨੂੰ ਬੜਾ ਦਿੱਤਾ ਅੱਗੋਂ ਵੀ ਦਏਗਾ ਹੀ। ਇੱਕ ਉਹ ਨੇ ਜਿਹੜੇ ਲੈਣੇ ਕਹਿ ਵਿਚਾਰ, ਕਹਿੰਦੇ ਉਹ ਲੋਭੀ ਹੋ ਕੇ ਜਾਂਦੇ ਨੇ, ਉਹ ਤਾਂ ਕਹਿ ਰਹੇ ਨੇ ਵੀ ਜੇ ਤੇਰੇ ਕੋਲ ਢੇਰ ਲੱਗੇ ਸਾਨੂੰ ਵੀ ਦੇ ਦੇ। ਗੁਰੂ ਸਾਹਿਬ ਕਹਿੰਦੇ ਵੀ ਲੈ ਜਾ ਜਿੰਨਾ ਮਰਜ਼ੀ, ਹੁਣ ਤੂੰ ਵੇਖ ਵੀ ਤੂੜੀ ਲਿਜਾਣੀ ਆ ਕਿ ਕਣਕ। ਤੂੜੀ ਦੇ ਟਰੱਕ ਭਰ ਭਰ ਕੇ ਅਸੀਂ ਲਈ ਜਾਂਦੇ, ਗੁਰੂ ਸਾਹਿਬ ਕਹਿੰਦੇ ਕਣਕ ਵਾਲਾ ਵੀ ਕੋਈ ਆ ਜਾਓ, ਕੋਈ ਨਾਮ ਦੀ ਦਾਤ ਵੀ ਮੰਗ ਲਓ, ਕੋਈ ਜੀਵਨ ਵੀ ਮੰਗ ਲਓ, ਕੱਲੇ ਪਦਾਰਥ ਹੀ ਮੰਗੀ ਜਾਂਦੇ ਹੋ, ਬਸ ਇਹਨੂੰ ਕਹਿੰਦੇ ਤੂੜੀ ਤੇ ਗੁਰੂ ਦਏਗਾ ਹੀ, ਨਾਲੇ ਕਣਕ ਨਾਲ ਜਿੰਨੀ ਮਰਜ਼ੀ ਤੂੜੀ ਖਰੀਦ ਲਓ, ਪਰ ਤੂੜੀ ਨਾਲ ਕਣਕ ਖਰੀਦਣੀ ਬੜੀ ਔਖੀ ਹੈ। ਪਦਾਰਥਾਂ ਨਾਲ ਰੱਬ ਤੱਕ ਜਾਣਾ ਬੜਾ ਔਖਾ, ਪਰ ਵਾਹਿਗੁਰੂ ਘਰ ਵਿਚ ਆ ਜਾ ਤੇ ਪਦਾਰਥ ਆਪੇ ਹੀ ਆ ਜਾਂਦੇ, ਉਹ ਬਾਦਸ਼ਾਹ ਹੋ ਜਾਂਦਾ ਮਨੁੱਖ। ਇਸ ਕਰਕੇ ਕਹਿੰਦੇ ਉਹ ਲੈਣੇ ਦੇ ਲੋਭ ਵਿਚ ਫਸੇ ਨੇ, ਕਦੀ ਗੁਰੂ ਕਿਰਪਾ ਕਰਦਾ ਉਹ ਵੀ ਤੁਰ ਪੈਣ ਇਸ ਪਾਸੇ ਨੂੰ, ਪਰ ਜ਼ਿਆਦਾਤਰ ਕਹਿੰਦੇ ਸਭ ਕੋ ਆਖੇ ਬਹੁਤ ਬਹੁਤ ਲੈਣੇ ਕਹਿ ਵਿਚਾਰ, ਕੇਵਟ ਦਾਤਾ ਆਖੀਐ ਦੇ ਕਹਿ ਰਹਿਆ ਸਮਾਰ। ਕਹਿੰਦੇ ਨੇ ਉਹ ਇੰਨਾ ਵੱਡਾ ਦਾਤਾ ਵੀ ਦੇ ਕੇ ਬੇਸ਼ੁਮਾਰ ਦੇਈ ਜਾਂਦਾ, ਉਹਨੂੰ ਕੋਈ ਪਰਵਾਹ ਨਹੀਂ, ਉਹਦੇ ਕੋਲ ਬਹੁਤ ਕੁਝ ਹੈ। ਨਾਨਕ ਤੋਟ ਨਾ ਆਵੇ ਤੇਰੇ ਜੁਗ ਹੈ ਭੰਡਾਰ, ਉਹਦੇ ਕਿਹੜਾ ਥਾਂ ਵਿਚ ਕੁਝ ਮੁੱਕਣ ਲੱਗਾ, ਭੰਡਾਰ ਭਰੇ ਪਏ ਨੇ, ਬੇਅੰਤਤਾ ਉਹਦੇ ਘਰ ਦੇ ਵਿਚ। ਅਗਲੇ ਸ਼ਬਦ ਵਿਚ ਗੁਰੂ ਸਾਹਿਬ ਮਹੱਲਾ ਪਹਿਲਾ ਕੱਲਾ ਸ਼ਬਦ ਵਰਤਦੇ ਨੇ, ਇੱਥੇ ਸਲੋਕ ਨਹੀਂ ਕਿਹਾ ਅਸ਼ਟਪਦੀ ਹੈ, ਇਸ ਕਰਕੇ ਕਹਿੰਦੇ ਪਹਿਲੇ ਮਹੱਲੇ ਦੀ ਅਸ਼ਟਪਦੀ, ਪਹਿਲੇ ਗੁਰੂ ਸਾਹਿਬਾਨ ਦੁਆਰਾ। ਸਾਹਿਬ ਕਹਿੰਦੇ ਸਭੇ ਕੰਤ ਮਹੇਲੀਆਂ ਸਗਲੀਆਂ ਕਰਹਿ ਸ਼ਿੰਗਾਰ। ਕਹਿੰਦੇ ਇੱਕ ਵਾਹਿਗੁਰੂ ਦੇ ਸਾਰੇ ਜੀਵ ਨੇ, ਸਾਰੇ ਭਗਤ ਨੇ ਉਹਦੇ, ਸਾਰੇ ਜਿਵੇਂ ਉਹਦੇ ਬਣਾਏ ਹੋਏ ਜੀਵ ਨੇ, ਤੇ ਸਾਰਿਆਂ ਨੇ ਉਹਨੂੰ ਮਿਲਣ ਵਾਸਤੇ ਸ਼ਿੰਗਾਰ ਕੀਤਾ, ਯਾਨੀ ਕਿ ਜਪ ਕੀਤਾ, ਤਪ ਕੀਤਾ, ਪਾਠ ਕੀਤਾ, ਬੜਾ ਕੁਝ ਕੀਤਾ। ਸਗਲੀਆਂ ਕਰੇ ਸ਼ਿੰਗਾਰ, ਕਿਸੇ ਨੇ ਜਨੇਊ ਪਾਇਆ, ਕਿਸੇ ਨੇ ਪੰਜ ਕਕਾਰ, ਕੋਈ ਕੁਝ ਕਰਦਾ, ਇਹ ਸ਼ਿੰਗਾਰ ਨੇ ਸਾਰੇ। ਕਹਿੰਦੇ ਸਾਰੇ ਜਪੀ ਤਪੀ ਪਾਠ ਬੜਾ ਕਰਦੇ ਨੇ, ਪਰ ਉਨ੍ਹਾਂ ਵਿਚੋਂ ਦੋ ਤਰ੍ਹਾਂ ਦੇ ਨੇ ਅੱਗੇ ਜਾ ਕਿਹੜੇ, ਇਕ ਉਹ ਨੇ ਜਿਹੜੇ ਗਣਤ ਗਣਾਵਣ ਆਈਆਂ, ਇਕ ਦਾਅਵਾ ਕਰਨ ਵਾਲੇ ਨੇ, ਕਹਿੰਦੇ ਅਸੀਂ ਇੰਨਾ ਕੀਤਾ ਜੀ, ਅਸੀਂ ਇੰਨਾ ਕੀਤਾ, ਉਹ ਨਹੀਂ ਪ੍ਰਵਾਨ ਹੁੰਦੇ। ਸੂਹਾ ਵੇਸ ਵਿਕਾਰ, ਉਨ੍ਹਾਂ ਨੇ ਵੇਸ ਵੀ ਸੂਹਾ ਮਤਲਬ ਲਾਲ ਰੰਗ ਦੇ ਕੱਪੜੇ, ਉਸ ਇਸਤਰੀ ਨੇ ਜਿਹਦਾ ਵਿਆਹ ਹੋਇਆ ਹੁੰਦਾ ਉਹਦੀ ਉਦਾਹਰਨ ਦੇ ਰਹੇ ਨੇ, ਯਾਨੀ ਕਿ ਉਸ ਧਾਰਮਿਕ ਮਨੁੱਖ ਨੇ ਬੜੇ ਮਾਲਾ ਚੱਕਰ ਇਧਰ ਉਧਰ ਲਾਏ ਹੋਏ ਨੇ। ਕਹਿੰਦੇ ਵਿਕਾਰ ਹੀ ਬਣ ਗਿਆ ਸਾਰਾ, ਕਿਉਂਕਿ ਗਿਣਤੀ ਗਣਾਈ ਵੀ ਮੇਰੇ ਵਰਗਾ ਸਿੱਖ ਹੋਰ ਕੋਈ ਨਹੀਂ, ਹੰਕਾਰ ਆ ਗਿਆ। ਸੱਚੇ ਪਾਤਸ਼ਾਹ ਕਹਿੰਦੇ ਪਖੰਡ ਪ੍ਰੇਮ ਨਾ ਪਾਈਐ, ਪਖੰਡ ਨਾਲ ਵਾਹਿਗੁਰੂ ਨੂੰ ਖੁਸ਼ ਨਹੀਂ ਕੀਤਾ ਜਾ ਸਕਦਾ, ਵੀ ਜੇ ਕੋਈ ਦਾਅਵਾ ਕਰਕੇ ਤੇ ਚਲਾਕੀਆਂ ਕਰਕੇ, ਉਥੇ ਤਾਂ ਸਿਰ ਦੇਣਾ ਪੈਂਦਾ, ਜ਼ਿੰਦਗੀ ਸੌਂਪਣੀ ਪੈਂਦੀ, ਉਥੇ ਕੋਈ ਚਲਾਕੀ ਅੰਦਰ ਹੋਰ ਤੇ ਬਾਹਰ ਹੋਰ ਇਹ ਨਹੀਂ ਚੱਲਦਾ। ਪਖੰਡ ਪ੍ਰੇਮ ਨਾ ਪਾਈਐ। ਸਤਿਗੁਰੂ ਕਹਿੰਦੇ ਨੇ ਤੂੰ ਆ ਸਿੱਖਾ ਮੇਰੇ ਕੋਲ, ਅਰਦਾਸ ਜਿੱਧਰ ਦੀ ਆਉਂਦੀ ਹੈ ਕਰਨੀ ਆ ਕਰ ਲੈ, ਨਾ ਵੀ ਕਰੇਗਾ, ਕਿਉਂਕਿ ਗੁਰੂ ਆਪੇ ਜਾਣਦਾ ਹੀ ਹੈ। ਗੁਰੂ ਨਾ ਕਰੇ ਤੇ ਗੁਰੂ ਨੂੰ ਪਤਾ, ਫਿਰ ਸਿੱਖ ਕੀ ਕਰੇ ਉਥੇ, ਜੇ ਰੁਕਾਵਟ ਆਉਂਦੀ ਤੇ ਗੁਰੂ ਨੂੰ ਪਤਾ ਨਹੀਂ, ਆਪੇ ਕਰੇ, ਅਰਦਾਸ ਕਾਹਦੀ ਕਰੇ ਸਿੱਖ। ਇਹ ਪਿਆਰ ਨਾਲ ਸਤਸੰਗਤ ਜੀ, ਵੈਸੇ ਨਹੀਂ ਲੜ ਕੇ ਨਹੀਂ ਗੁਰੂ ਨਾਲ ਇਸ ਤਰ੍ਹਾਂ ਹੁੰਦੀ ਗੱਲ। ਇਸ ਕਰਕੇ ਕਹਿੰਦੇ ਨੇ ਉਥੇ ਪਖੰਡ ਨਹੀਂ ਚੱਲਦਾ, ਉਥੇ ਸਿੱਧੇ ਸਾਧੇ ਲੋਕਾਂ ਨੂੰ ਥਾਂ ਮਿਲਦੀ। ਪਖੰਡ ਪ੍ਰੇਮ ਨਾ ਪਾਈਐ ਖੋਟਾ ਪਾਜ ਖਵਾਰ। ਜਿਹੜਾ ਜੀਵਨ ਖੋਟਾ ਹੁੰਦਾ ਨਾ, ਯਾਨੀ ਕਿ ਅੰਦਰੋਂ ਹੋਰ ਤੇ ਬਾਹਰੋਂ ਹੋਰ, ਉਹਦਾ ਪਾਜ ਦਾ ਅਰਥ ਹੁੰਦਾ ਪਰਦਾ, ਬੜੀ ਛੇਤੀ ਲੈ ਜਾਂਦਾ, ਪਖੰਡ ਨਹੀਂ ਚੱਲਦਾ ਉਹਦੇ ਘਰ ਵਿਚ, ਉਹਦੇ ਵਿਚ ਸਿੱਧੇ ਸਾਧੇ ਲੋਕ ਬੜੀ ਜਲਦੀ ਪ੍ਰਵਾਨ ਹੋ ਗਏ ਉਹਦੇ ਦਰ ਤੇ। ਉਹ ਖਵਾਰ, ਉਹ ਲੋਕ ਖੁਆਰ ਹੁੰਦੇ ਜਿਹੜੇ ਪਖੰਡ ਕਰਦੇ, ਜਿਹੜੇ ਪ੍ਰੇਮ ਇਸ ਤਰ੍ਹਾਂ ਨਹੀਂ ਪੈਦਾ ਹੁੰਦਾ ਜੇ ਆਪਾਂ ਗੁਰੂ ਦੇ ਨਾਲ ਕੱਢ ਕੇ ਬਹਿ ਜਾਈਏ ਲੇਖਾ ਜੋਖ। ਆ ਦੌਲਤ ਖਾਂ ਸੀ ਨਾ, ਦੌਲਤ ਖਾਂ ਵੈਸੇ ਸਿੱਖ ਸ਼ਰਧਾਲੂ ਸੀ ਗੁਰੂ ਨਾਨਕ ਸਾਹਿਬ ਦਾ, ਮੋਦੀਖਾਨੇ ਵਿਚ ਗੁਰੂ ਨਾਨਕ ਸਾਹਿਬ ਲੱਗੇ ਤੇ ਹਿਸਾਬ ਚੱਲਦਾ ਰਿਹਾ ਤੇ ਗੁਰੂ ਸਾਹਿਬ ਨੇ ਵੰਡ ਵੁੰਡ ਦੇਣਾ ਕੁਝ ਇਧਰ ਉਧਰ ਜੋ ਆਇਆ, ਉਹ ਜਿਹੜੇ ਵਿਰੋਧੀ ਸਨ ਉਨ੍ਹਾਂ ਚੁਗਲੀ ਕੀਤੀ। ਦੌਲਤ ਖਾਂ ਹੈ ਸ਼ਰਧਾਲੂ ਵੀ ਸੀ, ਤੁਸੀਂ ਕਦੀ ਵੇਖੋ ਏਡਾ ਵੱਡਾ ਸਿੱਖ ਕੋਈ, ਉਹ ਦੌਲਤ ਖਾਂ ਆਮ ਨਹੀਂ ਸੀ। ਦੌਲਤ ਖਾਂ ਦਾ ਨਾਂ ਭਾਈ ਗੁਰਦਾਸ ਜੀ ਨੇ ਆਪਣੀਆਂ ਵਾਰਾਂ ਵਿਚ ਲਿਖਿਆ, ਉਹ ਆਮ ਬੰਦਾ ਨਹੀਂ ਸੀ ਕੋਈ, ਗੁਰੂ ਸਾਹਿਬ ਨੂੰ ਬੜਾ ਪਿਆਰ ਕਰਦਾ ਸੀ ਦੌਲਤ ਖਾਂ ਜਿਹੜਾ। ਪਰ ਇਹ ਇਤਿਹਾਸ ਦੀ ਇਕ ਘਟਨਾ ਸਾਨੂੰ ਸੁਚੇਤ ਕਰਦੀ ਏ ਵੀ ਜੇ ਭਾਵੇਂ ਗੁਰੂ ਨਾਲ ਸਾਡਾ ਕਿੰਨਾ ਪਿਆਰ ਹੋ ਜਾਏ ਤੇ ਕਦੀ ਦਾਅਵਾ ਨਹੀਂ ਕਰਨਾ ਚਾਹੀਦਾ ਵੀ ਪਿਆਰ ਇਸ ਤਰ੍ਹਾਂ ਨਿਭਣਾ, ਕੋਈ ਪਤਾ ਨਹੀਂ ਮਾਇਆ ਕਿੱਥੇ ਵਰਤ ਜਾਏ। ਮਾਇਆ ਵਰਤ ਗਈ, ਜਿਹੜਾ ਦੌਲਤ ਖਾਂ ਗੁਰੂ ਨੂੰ ਰੱਬ ਸਮਝਦਾ ਸੀ, ਇਕ ਦਿਨ ਸੱਦ ਲਿਆ ਕਹਿੰਦੇ ਜੀ ਹਿਸਾਬ ਦਿਓ, ਸਤਿਗੁਰੂ ਕਹਿੰਦੇ ਜੀ ਲਓ ਹਿਸਾਬ, ਹਿਸਾਬ ਹੋਇਆ, ਕਈ ਦਿਨ ਚੱਲਦਾ ਰਿਹਾ ਹਿਸਾਬ। ਹਿਸਾਬ ਦੇ ਵਿੱਚ ਗੁਰੂ ਸਾਹਿਬ ਦੇ ਪੈਸੇ ਵੱਧ ਗਏ ਤੇ ਜਦੋਂ ਗੁਰੂ ਸਾਹਿਬ ਸੱਚੇ ਨਿਕਲੇ ਤੇ ਦੌਲਤ ਖਾਂ ਉੱਠ ਕੇ ਨਾ ਨੇੜੇ ਆਇਆ, ਕਹਿੰਦੇ ਜੀ ਇਹ ਤਾਂ ਹੁਣ ਤੁਸੀਂ ਸੰਭਾਲੋ ਮੋਦੀਖਾਨਾ ਤੇ ਨਾਲੇ ਕਿਰਪਾ ਰੱਖਿਆ ਜੇ। ਤੇ ਸਤਿਗੁਰੂ ਨੇ ਕਿਹਾ ਦੌਲਤ ਖਾਂ ਪਹਿਲਾਂ ਸੀ ਪ੍ਰੇਮ ਤੇ ਪ੍ਰੇਮ ਦੇ ਵਿੱਚ ਕਲਮ ਤੇ ਕਾਪੀ ਨਹੀਂ ਸੀ, ਹਿਸਾਬ ਨਹੀਂ ਸੀ। ਕਹਿੰਦੇ ਹੁਣ ਵਿੱਚ ਆ ਗਈ ਕਾਪੀ ਤੇ ਕਲਮ ਤੇ ਹਿਸਾਬ। ਹੁਣ ਤੂੰ ਹਿਸਾਬ ਮੰਗ ਲਿਆ, ਇਸ ਕਰਕੇ ਹੁਣ ਸਾਡਾ ਤੇ ਤੇਰਾ ਕੋਈ ਸਨੇਹ ਨਹੀਂ, ਨਾਤਾ ਨਹੀਂ, ਤੂੰ ਹਿਸਾਬ ਮੰਗਣ ਲੱਗ ਪਿਆ। ਪ੍ਰੇਮ ਇਨ੍ਹਾਂ ਚੀਜ਼ਾਂ ਨੂੰ ਨਹੀਂ ਮੰਨਦਾ, ਪ੍ਰੇਮ ਹਿਸਾਬ ਕਿਤਾਬ ਤੋਂ ਬਾਹਰ ਏ। ਉਹ ਕਈ ਵਾਰੀ ਨਿਯਮ ਨੂੰ ਵੀ ਤੋੜਦਾ, ਉਹ ਉਹਨੂੰ ਪਾਰ ਕਰਨਾ ਹੁੰਦਾ ਪਰ ਬੜਾ ਮੁਸ਼ਕਲ ਹੁੰਦਾ। ਪਰ ਇੱਥੇ ਸਤਿਗੁਰੂ ਕਹਿੰਦੇ ਉਹ ਗਣਤ ਗਨਾਵਣ ਆਈਆਂ ਸੂਹਾ ਵੇਸ਼ ਵਿਕਾਰ, ਗਿਣਤੀਆਂ ਵਿੱਚ ਪੈ ਕੇ ਉਹ ਪਖੰਡ ਪ੍ਰੇਮ ਨਾ ਪਾਈਐ। ਇਸ ਤਰ੍ਹਾਂ ਪਖੰਡ ਦੇ ਨਾਲ ਪ੍ਰੇਮ ਦੀ ਪ੍ਰਾਪਤੀ ਨਹੀਂ ਹੁੰਦੀ ਤੇ ਖੋਟਾ ਪਾਜ ਖੋਟਾ ਪੜਦਾ ਲੈ ਜਾਂਦਾ, ਖੁਆਰ ਹੁੰਦਾ ਮਨੁੱਖ। ਹਜ਼ੂਰ ਕਹਿੰਦੇ ਹਰ ਜੀਓ ਇਉਂ ਪਿਰ ਰਾਵੈ ਨਾਰ, ਇਉਂ ਇਸ ਤਰ੍ਹਾਂ। ਫਿਰ ਕਿਹੜਾ ਤਰੀਕਾ ਜਿਹਦੇ ਨਾਲ ਵਾਹਿਗੁਰੂ ਨਾਲ ਬਣ ਆਵੇ ਤੇ ਉਸ ਅਕਾਲ ਪੁਰਖ ਦੇ ਦਰ ਤੇ ਰਾਵੈ ਨਾਰ। ਨਾਰ ਦਾ ਅਰਥ ਇਸਤਰੀ, ਇਸਤਰੀ ਦਾ ਅਰਥ ਉਹ ਜੀਵ ਜਿਹੜਾ ਉਹਦੇ ਦਰ ਤੇ ਗਿਆ ਹੈ, ਇਉਂ ਇਸ ਤਰੀਕੇ ਨਾਲ ਵਾਹਿਗੁਰੂ ਉਹਨੂੰ ਭੋਗ ਸਕਦਾ, ਯਾਨੀ ਕਿ ਉਹਨੂੰ ਆਪਣੇ ਚਰਨਾਂ ਵਿਚ ਰੱਖ ਸਕਦਾ। ਕਿਵੇਂ? ਕਹਿੰਦੇ ਤੁਧ ਭਾਵਨ ਸੁਹਾਗਣੀ, ਜਿਹੜੀਆਂ ਜੀਵ ਇਸਤਰੀਆਂ ਉਹਦੇ ਹੁਕਮ ਵਿਚ ਤੇ ਸਰਲ ਮਨ ਵਾਲੀਆਂ ਭੋਲੇ ਭਾਵ ਵਿਚ ਚੱਲਣ ਵਾਲੀਆਂ ਉਹਨੂੰ ਪਾਉਂਦੀਆਂ ਨੇ, ਚੰਗੇ ਲੱਗਦੇ ਨੇ ਉਹ ਭਗਤ। ਫਿਰ ਕਹਿੰਦੇ ਆਪਣੀ ਕਿਰਪਾ ਲਹਿ ਸਵਾਰ ਰਹਾਓ, ਆਪਣੀ ਕਿਰਪਾ ਕਰਕੇ ਨਾ ਫਿਰ ਵਾਹਿਗੁਰੂ ਉਨ੍ਹਾਂ ਦੇ ਇਸ ਤਰ੍ਹਾਂ ਦੇ ਸੁਭਾਅ ਨੂੰ ਵੇਖ ਕੇ ਉਨ੍ਹਾਂ ਨੂੰ ਹੋਰ ਸਵਾਰ ਦਿੰਦਾ, ਹੋਰ ਰੰਗ ਚਾੜ ਦਿੰਦਾ, ਹੋਰ ਕਿਰਪਾ ਕਰ ਦਿੰਦਾ, ਉਨ੍ਹਾਂ ਦੇ ਹੋਰ ਗੁਣ ਕੀ ਨੇ। ਕਹਿੰਦੇ ਗੁਰ ਸ਼ਬਦੀ ਸਿੰਗਾਰੀਆਂ, ਉਹ ਗੁਰੂ ਕੀ ਬਾਣੀ ਨਾਲ ਸ਼ਿੰਗਾਰੀਆਂ ਹੋਈਆਂ ਨੇ, ਗੁਰੂ ਦੇ ਦੱਸੇ ਗੁਣਾਂ ਨਾਲ ਸ਼ਿੰਗਾਰੀਆਂ ਹੋਈਆਂ ਨੇ, ਨਾਮ ਦੇ ਰੰਗ ਨਾਲ ਸ਼ਿੰਗਾਰੀਆਂ ਹੋਈਆਂ ਨੇ। ਤਨ ਮਨ ਪਿਰ ਕੈ ਪਾਸ, ਉਨ੍ਹਾਂ ਨੇ ਆਪਣਾ ਸਰੀਰ ਵੀ ਤੇ ਮਨ ਵੀ ਆਪਣੇ ਵਾਹਿਗੁਰੂ ਨੂੰ ਸੌਂਪ ਦਿੱਤਾ, ਉਹਦੇ ਕੋਲ ਰੱਖ ਦਿੱਤਾ। ਦੋਏ ਕਰ ਜੋੜ ਖੜੀ ਤੱਕੈ ਸੱਚ ਕਹਿ ਅਰਦਾਸ, ਦੋਵੇਂ ਹੱਥ ਜੋੜ ਕੇ ਦਿਨ ਰਾਤ ਉਹ ਖੜੀਆਂ ਰਹਿੰਦੀਆਂ ਨੇ, ਜੀ ਦੱਸੋ ਕੀ ਹੁਕਮ ਏ, ਕੀ ਕਰੀਏ। ਦੋਏ ਕਰ ਦਾ ਅਰਥ ਦੋਵੇਂ ਹੱਥ ਜੋੜ ਕੇ ਖੜੀ ਖਲੋਤੀਆਂ ਹੋਈਆਂ, ਤੱਕੈ ਤੱਕੈ ਦਾ ਅਰਥ ਵੇਖ ਰਹੀਆਂ ਨੇ, ਹੁਕਮ ਦੀ ਉਡੀਕ ਕਰ ਰਹੀਆਂ ਨੇ, ਤੇ ਉਨ੍ਹਾਂ ਦੀ ਅਰਦਾਸ ਵੀ ਸੱਚੀ ਏ ਕਿ ਆਪ ਜੀ ਕੀ ਕਹਿਣਾ ਚਾਹੁੰਦੇ ਹੋ। ਕਹਿੰਦੇ ਲਾਲ ਰਤੀ ਸੱਚ ਭੈ ਵਸੀ ਭਾਏ ਰਤੀ ਰੰਗ ਰਾਸ, ਕਹਿੰਦੇ ਇਸ ਤਰ੍ਹਾਂ ਉਹਦੇ ਪ੍ਰੇਮ ਵਿਚ ਨਾ ਨਿਸ਼ਚਿੰਤ ਲਾਲ ਰੰਗ ਵਿਚ ਉਹ ਰਤੀਆਂ ਗਈਆਂ ਤੇ ਉਹਦੇ ਭੈ ਵਿਚ ਅਦਬ ਵਿਚ ਰਹਿੰਦੀਆਂ ਨੇ, ਕੋਲ ਵਸਦੀਆਂ ਨੇ, ਭਾਵਨਾ ਵਿਚ ਰਹਿੰਦੇ ਨੇ ਉਹ ਜੀਵ ਗੁਰਮੁਖ ਪਿਆਰੇ ਭਗਤ ਜਨ। ਤੇ ਰਤੀ ਰੰਗ ਰਾਸ, ਰੰਗ ਉਨ੍ਹਾਂ ਨੂੰ ਰਾਸ ਆ ਗਿਆ, ਯਾਨੀ ਕਿ ਫਿੱਟ ਬਹਿ ਗਿਆ, ਉਨ੍ਹਾਂ ਦੇ ਅੰਦਰ ਥਾਂ ਬਣ ਗਈ, ਬਖਸ਼ਾਂ ਬਣ ਗਈਆਂ, ਕਿਰਪਾ ਹੋ ਗਈ। ਇਸ ਦੂਜੀ ਅਸ਼ਟਪਦੀ ਵਿਚ ਜੋ 54 ਅੰਗ ਤੇ ਹੈ, 2 ਅੰਗ ਤੇ ਕਰਾਹਾਓ ਦੇ ਸ਼ਬਦ ਆਪਾਂ ਕੀਤੇ ਨੇ, ਅਗਲਾ ਜਿਹੜਾ ਤੀਸਰਾ ਅੰਗ ਇਸ ਅਸ਼ਟਪਦੀ ਦਾ, ਪ੍ਰੇ ਕੀ ਚੇਰੀ ਕੰਢੀ ਹੈ ਲਾਲੀ ਮਾਨੈ ਨਾਉ, ਇਹਦੀ ਵਿਆਖਿਆ ਅਗਲੇ ਸਮੇਂ ਵਿਚ ਹੋਵੇਗੀ। ਉਦੋਂ ਤੱਕ ਖਿਮਾ ਕਰਨੀ, ਸਤਿਗੁਰੂ ਜੀ ਆਪ ਜੀ ਨੇ ਵਿਚਾਰਾਂ ਕਰਦਿਆਂ ਬੇਅੰਤ ਭੁੱਲਾਂ ਦੀ ਖਿਮਾ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।